श्री नानक पद पंकज वंदन पद पंकज वंदन रायंगद दुख निकंदन अमरदास गुर हृदय त्यागो गुर हृदय के नाशक विघ्नन के नाशक हर गोविंद शुभ सुमत प्रकाशक हर राय नमो कर जोरी नमो कर जोरी गुरुवर कृष्ण मनाए बहो बहादुर परम कृपाला परम कृपाला श्री गुरु गोविंद सिंह विशाला तरों तरा तर पुन पुन शीशा जी पुन पुन शीशा मंदों बार बार जगदीशा जिसमें अमृत ज्ञान है माणिक भगत वैराग गुरु ग्रंथ साहिब उद्ध वंदों कर अनुराग गुरु शब्द कमाए जिन जीते पंच कार तिन संतन को बंदना सिर चरणन पर तार होवे सुत खसामदी नूरी अरसों कुरसों तुद डिठे सचे पातशाह मल जन्म जन्म दी कटी तुद डिठे सचे पातशाह मल जन्म जन्म दी कटी
सतनाम श्री वाहिगुरु साहिब जी दोहरा ग्राम खडूर गोविंद घर सिसकारी दे अवलो खरियो करीर तार किलक लग्यो पग जे दोहरा ग्राम खडूर गोविंद घर सिसकारी दे
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा साध संग जीओ आप सरबत संगतां गुरु नानक दे प्यार वाले गुरसिख माई भाई आप गुरु नानक दे दरबार विच सतसंगत रूप दे अंदर सुशोभित हो जिस रूप दे अंदर गुरु नानक विराजमान है ग्यारहवें थां ते बाणी गुरु गुरु है बाणी विच बाणी अमृत सारे श्री गुरु ग्रंथ साहिब जी की पावन पवित्र हजूरी दे अंदर जो कथा कीर्तन दे प्रवाह चल रहे हैं हुणे हुण सत्कार योग रागी सिंह साहबाना ने आप जी नूं सुंदर कीर्तन गुरबाणी का सुनाया है और फिर स्टेज की सेवा निभाउण वाले ज्ञानी जी आई साहब जिन्हां ने चंगे सुचजे ढंग दे नाल स्टेज संभाली हुई है ते उन्हां द्वारा आप जी ने सारा प्रोग्राम श्रवण कीता है ते इहदे नाल नाल विदित कराया कि गुरु अंगद देव जी महाराज जिन्हां दा अज दे दिन अवतरण होया ते गुरु साहब दे संसार दे अंदर शरीर प्रगट होने दी ਇਸ ਮਹਾਨ ਗੁਰਪੁਰਬ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਅੰਗ ਪਰਸ ਕੇ ਅੰਗਦ ਬਣਿਆ ਜਿਉਂਦੀ ਬੇਤੀ ਦੀ, ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਜਿਨ੍ਹਾਂ ਦਾ ਪਾਵਨ ਅਵਤਾਰ ਬਾਬਾ ਫੇਰੂ ਮੱਲ ਜੀ ਤੇ ਤਾਰੀਖ ਦੇ ਵਿੱਚ ਗੁਰਪ੍ਰਤਾਪ ਸੂਦ ਗ੍ਰੰਥ ਤੇ ਬਾਕੀ ਦੀਆਂ ਤਾਰੀਖਾਂ ਵਿੱਚ ਜੋ ਲਿਖਿਆ ਉਹਦੇ ਥੋੜ੍ਹਾ ਬਹੁਤ ਕਿਤੇ ਨਾ ਕਿਤੇ ਅੰਤਰਾ ਵੀ ਹੈ। ਭਾਈ ਸਾਹਿਬ ਨੇ ਹਰੀ ਕੇ ਗ੍ਰਾਮ ਲਿਖਿਆ ਤੇ ਕੁਝ ਤਵਾਰੀਖਾਂ ਦੇ ਅੰਦਰ ਇਤਿਹਾਸ ਦੇ ਸੋਮਿਆਂ ਦੇ ਅੰਦਰ ਸਾਨੂੰ ਜੋ ਕੁਝ ਪ੍ਰਾਪਤ ਹੁੰਦਾ ਉਹਦੇ ਵਿੱਚ ਨਾਂਗੇ ਦੀ ਸਰਾਂ ਜਿਹਨੂੰ ਮਤੇ ਦੀ ਸਰਾਂ ਕਿਹਾ ਜਾਂਦਾ ਹੈ ਤਰਨ ਤਾਰਨ ਸਾਹਿਬ ਦੇ ਨੇੜੇ ਉਸ ਥਾਂ ਤੇ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਜਿਨ੍ਹਾਂ ਦਾ ਨਾਮ ਮਾਤਾ ਸਵਰਾਈ ਵੀ ਜੀ ਹੈ, ਬਾਬਾ ਫੇਰੂ ਮੱਲ ਦੇ ਘਰ ਵਿਸਾਖ ਵਧੀ ਏਕਮ ਯਾਨੀ ਅੱਜ ਦਾ ਦਿਨ 1563 ਬਿਕਰਮੀ ਸੰਮਤ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸੰਸਾਰ ਦੇ ਅੰਦਰ ਉਸ ਨਿਯਮ ਅਨੁਸਾਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਬਣਾਇਆ ਹੋਇਆ ਸੀ ਕਿ ਕਲਯੁਗ ਦੇ ਸਮੇਂ ਦੇ ਅੰਦਰ 10 ਜਾਮੇ ਮਨੁੱਖੀ ਜਾਮੇ ਵਿੱਚ ਜਾ ਕੇ ਸੰਸਾਰ ਦਾ ਭਲਾ ਕਰਨਾ ਹੈ। ਉਹਦੇ ਅਨੁਸਾਰ ਜਿਹੜੀ ਉਹ ਰੱਬੀ ਜੋਤ ਗੁਰਤਕ ਦੀ ਦੌਰਾਨ ਤੋਂ ਆਈ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਅੰਦਰ ਤੇ ਉਸ ਗੱਦੀ ਦੇ ਵਾਰਸ ਬਣਨ ਵਾਲੇ ਦਾ ਅੱਜ ਦੇ ਦਿਨ ਅਵਤਰਨ ਹੋਇਆ ਤੇ ਇਸ ਅਧਿਆਇ ਵਿੱਚ ਜਿਹੜੀ ਕਥਾ ਚੱਲਦੀ ਹੈ ਗੁਰ ਪ੍ਰਣਾਲੀਆਂ ਦੀ ਉਹ ਕਥਾ ਹੈ, ਕਿਹੜੇ ਗੁਰੂ ਸਾਹਿਬਾਨਾਂ ਦੀ ਕਿੰਨੀ ਸਰੀਰਕ ਉਮਰ ਸੀ, ਕਿੰਨਾ ਚਿਰ ਗੁਰਤਾ ਗੱਦੀ ਕੀਤੀ, ਕਿਸ ਮਾਤਾ ਦੇ ਕੁੱਖ ਨੂੰ ਭਾਗ ਲਾਏ, ਕਿਸ ਪਿਤਾ ਦੇ ਕਿਸ ਵੰਸ਼ ਵਿੱਚ ਆਏ, ਕਿਸ ਨਗਰ ਵਿੱਚ ਆਏ। ਸੰਖੇਪ ਰੂਪ ਦੇ ਅੰਦਰ ਇਹ ਦੋ ਅਧਿਆਇ ਗੁਰ ਪ੍ਰਣਾਲੀ ਦੇ ਹਨ ਜਿਨ੍ਹਾਂ ਦੀ ਕਥਾ ਚੱਲ ਰਹੀ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੇ ਜਿਨ੍ਹਾਂ ਪਾਤਸ਼ਾਹ ਨੂੰ ਪੱਟਾ ਨੇ ਵੀ ਇਹ ਵਰਣਨ ਕੀਤਾ ਹੈ, ਅਮੈ ਅੰਦਰੇ ਸੁਭ ਕਰੈ ਹਰੈ ਅਗ ਪਾਪ ਸਖ ਮਲ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਦਿਨ ਨੂੰ ਦਿਨ ਦੁਨੀਆਂ ਕਹਿੰਦੀ ਹੈ, ਰਾਤ ਨੂੰ ਰਾਤ ਦੁਨੀਆਂ ਕਹਿੰਦੀ ਹੈ, ਪਰ ਜੇ ਆਪਣੇ ਮਾਲਕ ਦੀ ਖੁਸ਼ੀ ਵਾਸਤੇ ਅੱਧੀ ਰਾਤ ਦੇ ਸਮੇਂ ਨੂੰ ਦਿਨ ਕਹਿਣਾ ਪੈ ਗਿਆ ਤਾਂ ਫਿਰ ਭਾਈ ਲਹਿਣਾ ਜੀ ਨੇ ਇਹ ਕਹਿਣ ਤੋਂ ਸੰਕੋਚ ਨਹੀਂ ਕੀਤਾ ਕਿ ਮੇਰੇ ਗੁਰੂ ਨਾਨਕ ਦੀ ਖੁਸ਼ੀ ਰਾਤ ਨੂੰ ਦਿਨ ਕਹਿਣ ਵਿੱਚ ਹੈ, ਤਾਂ ਆਪਣੀ ਗੱਲ ਵਾਪਸ ਲਈ ਕਹਿਣ ਲੱਗੇ, ਮਹਾਰਾਜ ਜੋ ਤੁਸੀਂ ਕਹਿ ਰਹੇ ਹੋ ਉਹ ਹੀ ਠੀਕ ਹੈ, ਜੋ ਮੈਂ ਕਿਹਾ ਸੀ ਉਦੋਂ ਮੇਰੀਆਂ ਅੱਖਾਂ ਵਿੱਚ ਨੀਂਦਰ ਸੀ, ਮੇਰੇ ਗਲਤੀ ਹੋਈ, ਮੈਂ ਖਿਮਾ ਮੰਗਦਾ। ਬਿਨਾਂ ਗਲਤੀ ਕੀਤੇ ਤੋਂ ਗਲਤੀ ਮੰਨਣੀ, ਇੱਥੋਂ ਇਹ ਸਾਬਤ ਹੈ ਵੀ ਹੰਗਤਾ ਦੀ ਮੈਲ ਰਾਈ ਜਿੰਨੀ ਵੀ ਛੱਡੀ ਨਹੀਂ ਗੁਰੂ ਨਾਨਕ ਨੇ, ਫਿਰ ਗੁਰੂ ਨੇ ਕਲਾ ਵੀ ਦਰਸਾ ਦਿੱਤੀ, ਬਾਕੀ ਸਾਰੇ ਥਾਂ 'ਤੇ ਅੱਧੀ ਰਾਤ ਸੀ, ਦਰਿਆ ਰਾਵੀ 'ਤੇ ਗਏ ਤਾਂ ਉੱਥੇ ਮਧਿਆਹਨ ਦਾ ਸੂਰਜ ਤਪਦਾ ਸੀ, ਦੁਪਹਿਰ ਸੀ, ਉੱਥੇ ਚਾਦਰਾਂ ਧੋਤੀਆਂ ਲੈਂਦੀਆਂ, ਕਿਉਂ ਲੈਣਿਆ, ਕਿਵੇਂ ਹੈ, ਮਹਾਰਾਜ ਜੋ ਆਪ ਜੀ ਨੇ ਕਿਹਾ ਉਹੀ ਸੱਚ ਸੀ, ਉਹ ਭੁਲੇਖੇ ਦੇ ਕਾਰਨ ਅਸੀਂ ਕਹਿ ਬੈਠੇ ਅੱਧੀ ਰਾਤ, ਸੱਚੀ ਗੱਲ ਇਹ ਹੈ ਵੀ ਦਿਨੇ ਸੀ। ਸ੍ਰੀ ਚੰਦ ਵੀ ਹੈਰਾਨ ਹੋ ਗਿਆ, ਕਹਿਣ ਲੱਗੇ ਕਿਸ ਤਰ੍ਹਾਂ ਦਾ ਕਮਲ ਹੈ ਇਹ, ਭਾਈ ਲਹਿਣਾ ਜੀ ਕੀ ਕਹੀ ਜਾਂਦੇ, ਸਿਦਕ ਦੇ ਵੇੜੇ ਪਾਰ ਹੁੰਦੇ ਆ। ਜੇ ਗੁਰੂ ਨੇ ਕਹਿ ਦਿੱਤਾ ਵੀ ਵਸਤਰ ਧੋ ਕੇ ਲਿਆ, ਸੁਕਾ ਕੇ ਲਿਆ, ਤਾਂ ਜ਼ਿੰਮੇਦਾਰੀ ਵੀ ਸਮਝ, ਫਿਰ ਉੱਥੇ ਧੁੱਪ ਵੀ ਦਿਖਾ ਦਿੱਤੀ। ਤੇ ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੇ ਮਾਤਾ ਸੁਲੱਖਣੀ ਨੇ ਕਿਹਾ, ਦੇਖੋ ਜੀ ਇਹ ਕਿੱਡੇ ਚੰਗੇ ਘਰ ਦਾ ਸੇਵਕ ਮਿਲਿਆ ਤੁਹਾਨੂੰ, ਪਹਿਲੀ ਵਾਰ ਦਰਸ਼ਨ ਕਰਨ ਵਾਸਤੇ ਆਇਆ ਤੇ ਤੁਸੀਂ ਝੋਨੇ ਦੇ ਵਿੱਚੋਂ ਜਿਹੜਾ ਨਦੀਨ ਕੱਢਿਆ ਜਾਂਦਾ ਸੀ ਕਾਫੂਸ ਜਿਹੜਾ ਪਸ਼ੂਆਂ ਦੇ ਕੰਮ ਆਉਣ ਵਾਲਾ ਗਾਰ ਦਾ ਲਿਬੜਿਆ ਹੋਇਆ ਉਹਦੀ ਪੰਡ ਬੰਨੀ ਹੈ, ਗਾਰ ਚੋ ਰਿਹਾ, ਪਾਣੀ ਚੋ ਰਿਹਾ, ਨਾਲ ਸਾਰੇ ਬਸਤਰ ਉਹਨਾਂ ਦੇ ਦਾਗ ਲੱਗ ਗਏ ਮਿੱਟੀ ਤੇ ਗਾਰ ਦੇ। ਮਾਤਾ ਸੁਲੱਖਣੀ ਤੇ ਝਲਣਾ ਹੋਇਆ, ਕਹਿਣ ਲੱਗੇ ਹੇ ਪਤੀ ਮਹਾਰਾਜ ਇਹ ਕੀ ਕੀਤਾ, ਚੰਗੇ ਘਰ ਦਾ ਸੇਵਕ ਸੀ, ਇਹਦੇ ਕੱਪੜੇ ਦੇਖੋ ਲਵੇੜ ਕੇ ਰੱਖ ਦਿੱਤੇ, ਇਹ ਪੰਡ ਕਿਸੇ ਹੋਰ ਨੂੰ ਚੁਕਾ ਦਿੰਦੇ। ਗੁਰੂ ਨਾਨਕ ਸਾਹਿਬ ਬੋਲੇ ਸੁਲੱਖਣੀ ਹੈ ਮੈਂ ਤਾਂ ਪੰਡ ਤੇਰੇ ਪੁੱਤਰਾਂ ਨੂੰ ਚੁਕਾਉਣਾ ਚਾਹੁੰਦਾ ਸੀ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ, ਇਹ ਪੰਡ ਕਿਸੇ ਹੋਰ ਦੇ ਚੁੱਕਣ ਦੀ ਨਹੀਂ ਹੈ, ਇਹ ਪੰਡ ਇਹਨਾਂ ਦੇ ਚੁੱਕਣ ਦੀ ਹੋ ਸੀ, ਇਹਨਾਂ ਨੇ ਚੁੱਕ ਲਈ। ਜੋ ਤੈਨੂੰ ਇਹ ਪੰਡ ਦਿਸ ਰਹੀ ਹੈ ਇਹ ਗਾਰ ਨਹੀਂ, ਇਹ ਪੰਡ ਨਹੀਂ, ਇਹ ਦੀਨ ਦੁਨੀ ਦਾ ਛਤਰ ਚੁਲਾ ਦਿੱਤਾ ਇਹਨਾਂ ਦੇ ਸਿਰ ਦੇ ਉੱਤੇ, ਤੇ ਜੋ ਤੂੰ ਕਹਿ ਰਹੀ ਹੈ ਵੀ ਗਾਰ ਦੇ ਛਿੱਟੇ ਨੇ ਇਹ ਤਾਂ ਮੈਂ ਆਪਣੇ ਸੇਵਕ ਦੇ ਕੇਸਰ ਛਿੜਕਿਆ ਹੈ, ਇਸ ਪੰਡ ਚੁੱਕਣ ਤੇ ਦੀਨ ਦੁਨੀ ਦਾ ਛਤਰ ਸਿਰ ਤੇ ਚੁੱਕਣ ਤੇ ਇਹਨਾਂ ਦਾ ਸਵਾਗਤ ਕੀਤਾ ਹੈ। ਇਤਿਹਾਸ ਕਹਿੰਦੇ ਵੀ ਇੰਨਾ ਵਜਨ ਕਹਿਣ ਦੀ ਦੇਰ ਸੀ ਉਹਦੇ ਵਿੱਚੋਂ ਕੇਸਰ ਕਸਤੂਰੀ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ, ਉਹ ਗਾਰ ਦੇ ਚਿੱਕੜ ਦੇ ਲਿਬੜੇ ਹੋਏ ਜਿਹੜੇ ਵਸਤਰ ਦਿਖਦੇ ਸਨ ਸੁਗੰਧਿਤ ਹੋ ਗਏ। ਜੇ ਹਮਾਯੂ ਬਾਦਸ਼ਾਹ ਵਰਗੇ ਆਏ ਬੇਪਰਵਾਹੀ ਦਿਖਾਈ ਬੱਚਿਆਂ ਨਾਲ ਖੇਡ ਰਹੇ ਸਨ, ਕਿਰਪਾਨ ਦੇ ਮੁੱਠੇ ਨੂੰ ਹੱਥ ਪਾਇਆ ਉੱਥੇ ਨਾਲ ਹੀ ਹੱਥ ਵਿਖਰ ਗਿਆ ਤੇ ਫਿਰ ਨੇਤਰ ਤਾਂ ਕਰਕੇ ਕਿਹਾ ਸੀ ਕਹਿੰਦੇ ਨਲਾਇਕ ਜਿੱਥੇ ਤਲਵਾਰ ਕੱਢਣ ਦੀ ਲੋੜ ਸੀ ਕਹਿੰਦੇ ਉੱਥੋਂ ਤਾਂ ਕੈਰ ਬਣ ਕੇ ਭੱਜਿਆ, ਤੇ ਫਕੀਰਾਂ ਤੇ ਆ ਕੇ ਹੁਣ ਤੂੰ ਇਹ ਕਿਰਪਾਨ ਦਿਖਾਉਣ ਲੱਗਾ। ਕਹਿੰਦਾ ਮਹਾਰਾਜ ਬਖਸ਼ ਦੋ, ਕਹਿੰਦੇ ਜੇ ਤੂੰ ਇਹ ਭੁੱਲ ਨਾ ਕਰਦਾ ਤਾਂ ਤੈਨੂੰ ਰਾਜ ਹੁਣੀ ਬਖਸ਼ ਦਿੰਦੇ, ਹੁਣ ਸਮਾਂ ਲਵੋ। ਸਵਾ ਪਹਿਰ ਸਮਾਧੀ ਦੇ ਸਥਿਰ ਰਹਿੰਦੇ, ਜਿਸ ਵੇਲੇ ਆਪ ਜੀ ਸਮਾਧੀ ਤੋਂ ਉਥਾਨ ਹੁੰਦੇ ਭਾਵੇਂ ਜੀਵਨ ਭਰ ਦਾ ਕੋਹੜੀ ਪੈਰ ਦੇ ਅੰਗੂਠੇ ਤੋਂ ਸਿਰ ਤੱਕ ਫੁੱਟੀਆਂ ਹੋਈਆਂ ਦੇਹਾਂ ਮਹਾਰੋਗੀ ਤੇ ਉਹਨਾਂ ਰੋਗੀਆਂ ਦੇ ਇੱਕ ਦ੍ਰਿਸ਼ਟੀ ਦੇ ਨਾਲ ਹੀ ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦੇ। ਇਸ ਕਰਕੇ ਪਟਨ ਕੇ ਅਮਿਆਂ ਦ੍ਰਿਸ਼ ਸੁਭ ਕਰੈ ਹਰੈ ਅਗ ਪਾਪ ਸਕਲ ਭਰ, ਐਸੀ ਦ੍ਰਿਸ਼ਟੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਦੀ ਸੀ ਜਿਨ੍ਹਾਂ ਦਾ ਗੁਰਪੁਰਬ ਹੈ। ਜਿਸ ਮਾਂ ਦੀ ਕੁੱਖ ਤੋਂ ਬ੍ਰਹਮ ਬੇਤੇ ਦਾ ਸਰੀਰ ਪਲਦਾ ਹੈ ਜਨਮ ਲੈਂਦਾ ਤਾਂ ਉਪਨਿਸ਼ਦਾਂ ਦੇ ਅੰਦਰ ਇੱਕ ਸੂਤਰ ਆਉਂਦਾ ਕਿ ਬ੍ਰਹਮ ਬਿਤ ਮਾਤਰੇਣ ਇਕੋਤਰ ਸ਼ਤੋਂ ਕੋਲੋਂ ਤਾਰਿਆ ਤੀ। ਜਿਸ ਮਾਂ ਦੀ ਕੁੱਖ ਤੋਂ ਬ੍ਰਹਮ ਗਿਆਨੀ ਪੈਦਾ ਹੋ ਗਏ ਉਹਦੀਆਂ 101 ਕੁਲਾਂ ਤਰ ਜਾਂਦੀਆਂ, ਇਹ ਤਾਂ ਗੁਰੂ ਅਵਤਾਰ ਹੈ। ਫਿਰ ਕੁਲਾਂ ਦਾ ਵੇਰਵਾ ਗਿਣਿਆ ਪਿਤਾ ਸਾਚ 24, 24 ਕੁਲਾਂ ਪਿਤਾ ਦੀਆਂ ਤਰ ਜਾਂਦੀਆਂ, 20 ਮਾਤਾ ਕੇ ਜਾਣੋ, 20 ਕੁਲਾਂ ਜਿਸ ਕੁਲ ਦੇ ਵਿੱਚੋਂ ਉਹਨਾਂ ਦੀ ਮਾਤਾ ਆਈ ਆ ਜਾਣੀ ਨਾਨਕਿਆਂ ਦੀਆਂ ਤਰ ਜਾਂਦੀਆਂ। ਖੋੜ ਸਤਰਿਆ ਮਹਾਨ, ਜੇ ਉਹ ਗ੍ਰਿਸਤੀ ਹੋ ਗਏ ਤਾਂ ਉਹਨਾਂ ਦੇ ਘਰ ਵਾਲੀ ਜਿਸ ਪਰਿਵਾਰ ਦੇ ਵਿੱਚੋਂ ਆਈ ਹੈ 16 ਕੁਲਾਂ ਉਹਦੀਆਂ ਵੀ ਤਰ ਜਾਂਦੀਆਂ। ਦੁਆਦਸ਼ ਸੁਤਾ ਪਛਾਣੋ, ਜਿਸ ਕੁਲ ਦੇ ਵਿੱਚ ਬ੍ਰਹਮ ਗਿਆਨੀ ਦੀ ਧੀ ਵਿਆਹੀ ਜਾਵੇ ਕਹਿੰਦੇ ਉਹਦੀਆਂ ਵੀ 12 ਕੁਲਾਂ ਤਰ ਜਾਂਦੀਆਂ। ਇਕਾਦਸ਼ ਕੁਲ ਭੈਣ, ਜਿੱਥੇ ਉਸ ਬ੍ਰਹਮ ਗਿਆਨੀ ਦੀ ਭੈਣ ਵਿਆਹੀ ਜਾਵੇ 11 ਕੁਲਾਂ ਉਹਦੀਆਂ ਵੀ ਤਰ ਜਾਂਦੀਆਂ। ਧੀ ਦੀਆਂ 12, ਧੀ ਦੀਆਂ 11 ਤੇ ਭੈਣ ਦੀਆਂ ਜਿਹੜੀਆਂ ਕੁਲਾਂ 7 ਸੀ। ਇਸ ਪ੍ਰਕਾਰ ਇਕਾਦਸ਼ ਕੁਲ ਭੈਣ 10 ਭੂਆ ਕੇ ਲੇਖੇ, ਪਿਤਾ ਦੀ ਭੈਣ ਦੀਆਂ ਵੀ 10 ਕੁਲਾਂ ਤਰਨਗੀਆਂ। ਮਾਤ ਭੈਣ ਕੁਲ 8, ਮਾਂ ਦੀ ਭੈਣ ਯਾਨੀ ਮਾਸੀ ਉਹਦੀਆਂ ਵੀ 8 ਕੁਲਾਂ ਤਰਨਗੀਆਂ। ਮਾਤ ਭੈਣ ਕੁਲ 8, ਸੁਰਤੀ ਸਿਮਰਤੀ ਪੇਖੇ परमत 101 की तत्वेता हरजन कही, भगत होत जोई वंश में सबत गोत्र तारे सही। ते इस करके साध सिंह जी, सतगुरु महाराज साहिब सचे पातशाह, तन जननी जिन जाया तन पिता प्रधान, तन सो वंश, तन सो माता, तन सो पिता, ये सारिया नू तनता योग है। जिन जन जने जिन सास ग्रास ते आया मेरा हर हर श्री साची दरगह हर जन बने, ऐसे गुरु अंगद देव जी महाराज ते गुर प्रणाली दे अंदर भाई साहब जी ने सारा मेहरबा दिता है, अत्यंत प्रसन्न किया जिन्होंने गुरु नानक नू गुरु पदवी लई, पर अजमत कदे जनाई नहीं, अजर जर नू जरिया। ते अखीर दे विच कहे, जिनके गुण कहो वरने कौन, जे गुरु अंगद देव जी दे गुणा दा वर्णन करना चाहे कोई, कहिंदे कोई भी नहीं वर्णन कर सकता। बानी सेख दोख रह मौन, शेष नाग भी ते सुरुस्ती भी जिन्हां दे गुणा नू देख के चुप बट जांदी आ भी केड़े केड़े गुण कहिए, गुण बहुत ते हन। ते ऐसे गुरु अंगद देव जी महाराज हन, तंता दे योग उन्हां दे धर्म सपत्नी, ते जिन्हां ने लंगर दी एनी सेवा साध सिंह गनाई, खीबी सती भार जा होई, ते उन्हां दे घरों सन बड़ी लंगर दी सेवा निभाई है। ते गुरु अंगद देव जी महाराज ने ही जेड़ी लिपि गुरमुखी अखर, गुरमुखी गुर जमा मुखी, गुरु दे मुख तो जेड़ी भाषा पैदा होई, ते उस नूं निजमबद्ध कीता जेड़ा, ते मात्रक ज्ञान जेड़ा सी वी केड़ी मात्रा दी केड़ी आवाज है, एक बदियाला खोलिया खंडूर साहब। इस करके गुरु अंगद देव जी ने गुरमुखी लिपि का प्रचार करन करके कुछ साढ़े अणजाण वीर कह देंगे ने भी गुरु अंगद देव जी ने जी गुरमुखी अखर बनाए, ये बड़ी भुल है। आसा राग के अंदर पट्टी गुरु नानक साहब जी की लिखी हुई है, गुरमुखी अखरां दी होया, ये तो गुरु नानक साहब ने अपनी भाषा तैयार करके फिर उहदे च बाणी रची है। संसार दे पहले रहिबर सन, पहले अवतार गुरु सन, बाकी जिन्ने अवतार आए जिहड़ियां भाषा पहलियां उच्चारण कीतियां उहदे विच उह कुछ रब्बी गुण बनाए, पर गुरु नानक ने ऐसा नहीं कीता, भाषा अपनी बनाई। ते अपनी भाषा बना के ठीक है भी पंजाबी जड़ी भाषा सी उहदा थोड़ा जिहा रूप होर सी, पर गुरमुखी जड़ी है भावें उहदे नाल मिलदी चलदी है। ते गुरु नानक साहिब सच्चे पातशाह ने बहुत ही करतब कीते, गुरु अंगद देव जी ने फिर यह गुरु नानक दे घर दा विद्या दा प्रसारण कीता, खंडूर साहिब लंगर चलाए और नाल दी नाल विद्या दा लंगर चलाया। ते लंगर भी ऐसा चलाया जिहदी महिमा गुरबाणी च है, लंगर दौलत बंडी है रस अमृत खीर कहिंदे, जिस खीर दे विच भी घी पाया जांदा सी, घी वाली खीर वरताई जांदी खुली, ਉਹ ਗੁਰੂ ਅੰਗਦ ਦੇਵ ਮਹਾਰਾਜ ਆਪਣੀ ਫਿਰ ਜ਼ਿੰਦਗੀ ਸਮਾਪਤ ਕਰਕੇ ਉਹ ਕੱਲ੍ਹ ਸਾਰੀ ਆ ਜੀ। ਹੁਣ ਆਪਾਂ ਲੜੀਵਾਰ ਇਤਿਹਾਸ ਦੇ ਵੀ ਜੋ ਚੱਲ ਰਹੀ ਹੈ ਆਓ ਉਹਦੇ ਵੱਲ ਧਿਆਨ ਦੇਣਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ। ਦੋਹਰਾ ਗ੍ਰਾਮ ਖਡੂਰ ਕਵਿੰਦ ਘਰ ਤੇ ਸਿਸਕਾਰੀ ਦੇਹ।
ਗੱਲ ਹੋ ਚੁੱਕੀ ਹੈ ਕਿ ਖੰਡੂਰ ਦੇ ਅੰਦਰ ਹੀ ਜਲਾਹੇ ਦਾ ਘਰ, ਉੱਥੇ ਮਹਾਰਾਜ ਦੇਹ ਦਾ ਸਤਕਾਰ ਹੋਇਆ ਸੀ।
ਅਵਲਾ ਖਰਿਓ ਕਰੀਰ ਤਰ ਕਿਲਕ ਲੱਗੇ ਪਗ ਜੇਹ।
ਕਿਲੇ ਨਾਲ ਠੋਕਰ ਵੱਜੀ ਸੀ ਬਾਬਾ ਅਮਰਦੇਵ ਜੀ ਨੂੰ, ਜੋ ਬਾਅਦ ਗੁਰੂ ਅੰਗਦ ਦੇਵ ਜੀ ਮਹਾਰਾਜ ਦੀਆਂ ਬਖਸ਼ਾਂ ਪ੍ਰਾਪਤ ਕਰਕੇ ਗੁਰੂ ਅਮਰਦਾਸ ਹੋਏ। ਕਹਿੰਦੇ ਉਹ ਕਰੀਰ ਭਾਈ ਸਾਹਿਬ ਦੀ ਜ਼ਿੰਦਗੀ ਤੱਕ ਉਹਨਾਂ ਕਿਹਾ ਵੀ ਖੜਾ ਦੇਖਿਆ ਹੈ।
ਸੋ ਪਈ ਵਾਸਰ ਕੇ ਇੱਕ ਗ੍ਰਾਮ ਸੋਨਮ।
ਹੁਣ ਤੀਸਰਾ ਜਾਮਾ ਗੁਰੂ ਨਾਨਕ ਦਾ ਜਿਹਦੇ ਵਿੱਚ ਇਹ ਦਰਗਾਹੀ ਜੋਤ ਜਗਣੀ ਸੀ, ਹੁਣ ਤੀਸਰੇ ਜਾਮੇ ਦੀ ਗੁਰ ਪ੍ਰਣਾਲੀ ਵਿੱਚ ਗੱਲ ਕਰਨ ਲੱਗੇ। ਬਾਸਰ ਦੀਆਂ ਗੱਲਾਂ ਕਹਿੰਦੇ ਨੇ ਇਸ ਨੂੰ, ਇੱਕ ਨਗਰ ਹੈ ਬਹੁਤ ਵੱਡਾ,
ਤੇਜੋ ਮਲ ਵਸਹਿ ਕਰ ਧਮ,
ਉਹਦੇ ਵਿੱਚ ਆਪਣਾ ਮਕਾਨ ਬਣਾ ਕੇ ਤੇਜੋ ਮਲ ਖੱਤਰੀ ਜੀ ਰਹਿ ਰਹੇ ਹਨ।
ਰੂਪ ਕੌਰ ਦਾਰਾ ਤਿਸਕੇਰੇ,
ਉਹਨਾਂ ਦੇ ਘਰੋਂ ਮਾਤਾ ਦਾ ਨਾਮ ਰੂਪ ਕੌਰ ਹੈ ਜੀ, ਖੇਮ ਕੌਰ ਵੀ ਕਹਿੰਦੇ ਇਹਨਾਂ ਨੂੰ।
ਤਪਸਾ ਕੀਨ ਕੀਨ ਸਜਨੋ ਬਡੇਰੇ,
ਇਹਦੇ ਕੋਈ ਵੱਡੀ ਤਪੱਸਿਆ ਕੀਤੀ ਸੀ ਇਹਨਾਂ ਨੇ, ਜਿਸ ਕਰਕੇ ਗੁਰੂ ਨਾਨਕ ਦੇ ਤੀਸਰੇ ਜਾਮੇ ਦਾ ਸਰੀਰ ਜਿਹਦੇ ਚ ਜੋਤ ਜਗਣੀ ਸੀ, ਕੋਈ ਵੱਡੀ ਤਪੱਸਿਆ ਸੀ ਕੀਤੀ ਜਿਹੜੀ ਰਾਸ ਆ ਗਈ ਹੈ।
ਜਿਸ ਕੋ ਫਲ ਵਿਦਤ ਆਏ,
ਵਿਦਤ ਨਾਮ ਪ੍ਰਗਟ ਹੋਣ ਦਾ ਹੈ, ਜਿਹਦਾ ਫਲ ਪ੍ਰਗਟ ਹੋਇਆ ਹੈ ਆ ਕਰਕੇ।
ਜਨਮਿਓ ਸੁਤ ਸੁਭ ਗੁਣ ਸਮਦਾਏ,
ਜਿਹਨਾਂ ਦੇ ਘਰ ਉਹ ਪੁੱਤਰ ਜਨਮਿਆ ਜਿਹਦੇ ਵਿਚ ਸਾਰੇ ਗੁਣ ਹਨ।
ਸ੍ਰੀ ਗੁਰੂ ਅਮਰਦਾਸ ਬਰਨਮ,
ਉਹਨਾਂ ਦਾ ਨਾਮ ਗੁਰੂ ਅਮਰਦਾਸ ਮਹਾਰਾਜ ਜੀ ਬਾਅਦ ਚ ਬਣਦੇ ਹਨ।
ਬ੍ਰਹਮ ਗਿਆਨ ਨਿਚਲ ਕੇ ਧੰਮ,
ਬ੍ਰਹਮ ਗਿਆਨ ਦੇ ਤਾਂ ਘਰ ਹੀ ਹਨ ਐਸੇ ਨੂੰ ਗੁਰੂ ਅਮਰਦਾਸ ਜੀ।
ਗੁਰੂ ਅੰਗਦ ਸੇਵੇ ਇਸ ਰੀਤ,
ਫੇਰੂ ਮੱਲ ਜੀ ਦੇ ਤਿੰਨ ਬੱਚੇ ਹੋਰ ਵੀ ਸਨ ਸਾਧ ਸਿੰਘ ਜੀ, ਤੇ ਜਿਨ੍ਹਾਂ ਤੋਂ ਭਾਈ ਗੁਰਦਾਸ ਜੀ ਨੇ ਜਨਮ ਲਿਆ ਉਹ ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਭਰਾਤਾ ਈਸ਼ਰਦਾਸ ਜੀ ਸਨ। ਤੋ ਇਸ ਪ੍ਰਕਾਰ ਚਾਰ ਭਰਾ ਸਨ ਰੋਹ ਵਿਚਾਰ, ਤੇ ਫਿਰ ਗੁਰੂ ਅੰਗਦ ਦੇਵ ਜੀ ਦੀ ਸੇਵਾ ਜਿਨ੍ਹਾਂ ਨੇ ਇੰਨੀ ਕੀਤੀ ਹੈ।
ਸੁਨ ਰਮੰਚ ਹੋਏ ਬਿਸਮਤ ਚੇਤ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਦੀ ਸੇਵਾ ਨੂੰ ਜਦੋਂ ਯਾਦ ਕਰਦੇ ਆ ਕਹਿੰਦੇ ਰੋਮ ਖੜੇ ਹੋ ਜਾਂਦੇ ਕਿ ਹੇ ਦਾਤਾ, ਜਿਹੜੀ ਉਮਰ ਦੇ ਵਿੱਚ ਲੋਕ ਮੰਜੇ ਤੇ ਬਹਿ ਜਾਂਦੇ ਨੇ, ਜਿਹੜੀ ਉਮਰ ਦੇ ਵਿੱਚ ਬੁਢਾਪਾ ਜਿਹੜਾ ਤੋਰ ਚ ਫਰਕ ਪਾ ਦਿੰਦਾ, ਜਿਸ ਉਮਰ ਦੇ ਵਿੱਚ ਕਿਸੇ ਦੂਸਰੇ ਤੋਂ ਸੇਵਾ ਕਰਾਉਣ ਦੀ ਲੋੜ ਪੈ ਜਾਂਦੀ ਹੈ, ਤੇਰੇ ਐਸੇ ਗੁਣ ਤੂੰ ਉਸ ਉਮਰ ਦੇ ਵਿੱਚ ਗਾਗਰ ਚੁੱਕੀ, ਉਸ ਉਮਰ ਦੇ ਵਿੱਚ ਸੇਵਾ ਕਰਨੀ ਆਰੰਭ ਕੀਤੀ।
ਜਵੇ 72 ਵਰਖ ਬਹਿ
ਪਈ, ਭਾਈ ਸਾਹਿਬ ਜੀ ਕਹਿੰਦੇ ਵੀ ਉਮਰ 72 ਵਰਿਆਂ ਦੀ, ਇਹਦੇ ਚ ਥੋੜਾ ਜਿਹਾ ਅੰਤਰਾ ਜਾਣਨਾ, ਜਿਹੜੇ ਪੱਟਾਂ ਨੇ ਪੱਟਾਂ ਦੇ ਸਵੀਆਂ ਚ 30 ਔਰ 1 ਨਾਲ 35 ਇਹ ਗੱਲ ਕਹੀ ਹੈ, ਉਹਦੇ ਅਨੁਸਾਰ 72 ਨਹੀਂ 71 ਬਣਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ। ਹੁਣ ਭਾਈ ਸਾਹਿਬ ਨੇ ਕੋਈ ਭੁੱਲ ਨਹੀਂ ਕੀਤੀ, ਇਹ ਅੰਤਰਾ ਮੈਂ ਤਾਂ ਕਿਹਾ ਵੀ ਥੋੜਾ ਜਿਹਾ ਭੇਦ ਹੈ ਉਸ ਵਿੱਚ। ਭਾਈ ਸਾਹਿਬ ਨੇ ਕੋਈ ਭੁੱਲ ਨਹੀਂ ਕੀਤੀ, 71 ਸਾਲ ਪੂਰੇ ਹੋ ਚੁੱਕੇ ਸਨ, 72 ਮਾ ਲੱਗਿਆ ਹੋਇਆ ਸੀ, ਇਸ ਕਰਕੇ 72 ਸਾਲ ਦੀ ਉਮਰ ਭਾਈ ਸਾਹਿਬ ਨੇ ਕਹੀ ਹੈ। ਇਹ 72 ਵਰਿਆਂ ਦੀ ਉਮਰ, ਹੁਣ ਗੁਰਬਾਣੀ ਦੇ ਵਿੱਚ ਪਾਵਨ ਸ਼ਬਦ ਹੈ ਗੁਰੂ ਨਾਨਕ ਦਾ, ਉਹਦੇ ਵਿੱਚ ਮਹਾਰਾਜ ਸਾਹਿਬ ਨੇ ਕਿਹਾ 60 ਕੇ ਬੁਢੇਪਾ ਆਵੈ, 60 ਵਰਿਆਂ ਦੀ ਉਮਰ ਦੇ ਵਿੱਚ ਬੁਢੇਪਾ ਆ ਕੇ ਆਪਣੇ ਪੈਰ ਪਸਾਰ ਲੈਂਦਾ, ਤੇ ਫਿਰ ਬੁਢੇਪੇ ਹੋਏ ਨੂੰ ਵੀ 12 ਸਾਲ ਹੋ ਗਏ ਨੇ, ਬੁਢਾਪਾ ਆਏ ਨੂੰ 12 ਸਾਲ ਹੋ ਗਏ, ਤੇ ਫਿਰ 72 ਵਰਿਆਂ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੀ ਚਰਨ ਸ਼ਰਨ ਚ ਜਾਂਦੇ ਹਨ।
ਤਵੇ ਆਏ ਗੁਰ ਸੇਵਾ ਲਈ,
ਫਿਰ ਆ ਕੇ ਉੱਥੇ ਗੁਰੂ ਨੂੰ ਪ੍ਰਸੰਨ ਕਰਨ ਵਾਸਤੇ ਗੁਰ ਸੇਵਾ ਤਪਾ ਸਿਰ ਤਪਸਾਰ, ਇਦੋਂ ਵੱਡੀ ਤਪੱਸਿਆ ਕੋਈ ਨਹੀਂ ਹੈ। ਗੁਰੂ ਨਾਨਕ ਦੇ ਘਰ ਦੀ ਸੇਵਾ ਇਹ ਤਪੱਸਿਆ ਦਾ ਵੀ ਸਾਰ ਹੈ, ਜਲ ਧਾਰੇ ਕਰਨ ਨਾਲੋਂ, ਧੋਣੀਆਂ ਤਾਪਣ ਨਾਲੋਂ, ਪਾਣੀ ਚ ਖਲੋਣ ਨਾਲੋਂ, ਭੁੱਖੇ ਤਿਹਾਏ ਮਰਨ ਨਾਲੋਂ, ਪੁੱਠੇ ਸਿੱਧੇ ਲਟਕਣ ਨਾਲੋਂ, ਜਿਹੜੀ ਗੁਰੂ ਦੀ ਸੇਵਾ ਹੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਈਏ, ਤਾਂ ਰਾਜ ਦੇ ਵਿੱਚ ਵੀ ਸੁਖ ਨਹੀਂ ਹੈ। ਤੇ ਇਸ ਕਰਕੇ ਸੇਵਾ ਜਿਹੜੀ ਹੈ, ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ, ਉਹ ਨਿਸਕਾਮ ਸੇਵਾ ਵੀ ਦੋ ਪ੍ਰਕਾਰ ਦੀ, ਇੱਕ ਸਕਾਮ ਸੇਵਾ, ਕਾਮਨਾ ਪੈਦਾ ਹੋਈ ਤੇ ਬਾਅਦ ਚ ਸੇਵਾ ਕਰਨ ਲੱਗਿਆ ਵੀ ਮੇਰੀ ਕਾਮਨਾ ਪੂਰੀ ਹੋ ਜਾਏ, ਇੱਕ ਸੇਵਾ ਜਿਹਦੇ ਚ ਮੰਗਿਆ ਹੀ ਕੁਛ ਨਹੀਂ, ਨਿਸਕਾਮ ਕਾਮਨਾ ਤੋਂ ਰਹਿਤ ਹੋ ਕੇ ਸੇਵਾ। ਸੇਵਾ ਕਰਤ ਹੋਈ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਉਹਨੂੰ ਪਰਮਾਤਮਾ ਮਿਲਦਾ। ਇਹ ਨਿਸ਼ਕਾਮ ਸੇਵਾ ਨਿਭਾਈ ਹੈ।
ਦੁਆਦਸ ਸਮਤ ਕਰ ਸਸਰੁਖ,
ਤੇ ਸੰਸਕ੍ਰਿਤ ਦਾ ਪਦ ਭਾਈ ਸਾਹਿਬ ਜੀ ਨੇ ਇੱਥੇ ਵਰਤਿਆ ਹੈ, ਇਹ ਜਿਹੜਾ ਸਸੁਖਾ ਸ਼ਬਦ ਹੈ ਇਹ ਸੰਸਕ੍ਰਿਤ ਦਾ ਹੈ, ਸਸੁਖਾ ਦਾ ਅਰਥ ਹੀ ਸੇਵਾ ਹੈ, ਸੰਸਕ੍ਰਿਤ ਦਾ ਪਦ ਹੈ, ਗੂੜਾ ਵਰਤ ਲਿਆ ਭਾਈ ਸਾਹਿਬ ਨੇ। ਕਹਿੰਦੇ 12 ਸਾਲ ਇਹਨਾਂ ਨੇ ਸੇਵਾ ਨਿਭਾਈ, ਔਰ ਜਿਹੜੇ ਭੈੜੇ ਲੋਕ ਸਨ, ਭਾਵੇਂ ਉਹ ਗੁਰੂ ਦੀ ਪਾਵਨ ਹਜ਼ੂਰੀ ਦੇ ਵਿੱਚ ਕਿਉਂ ਨਹੀਂ ਸੀ ਰਹਿੰਦੇ, ਉਸ ਵੇਲੇ ਵੀ ਸਨ, ਅੱਜ ਵੀ ਹੈ, ਅੱਗੇ ਨੂੰ ਵੀ ਰਹਿਣਗੇ, ਇਹ ਕੋਈ ਪਰਮਾਤਮਾ ਦਾ ਭਾਣ ਹੈ। ਉਹ ਗੁਰੂ ਅਮਰਦਾਸ ਨੂੰ ਸੁਣਾ ਸੁਣਾ ਕੇ ਕਿਹਾ ਕਰਦੇ ਇੱਕ ਦੂਜੇ ਨੂੰ ਕਹਿੰਦੇ ਵੀ ਇਹ ਬੁੜੇ ਨੂੰ ਕੀ ਹੋ ਗਿਆ, ਇਹ ਘਰੋਂ ਇਸ ਉਮਰ ਦੇ ਵਿੱਚ ਇੱਥੇ ਫਿਰਦਾ ਗਾਗਰਾਂ ਢਾਉਂਦਾ, ਅਤੇ ਸਿੱਖਾਂ ਦੇ ਅੱਗੇ ਵੀ ਆਪ ਤੋਂ ਛੋਟੀਆਂ ਉਮਰਾਂ ਵਾਲਿਆਂ ਦੇ ਮੂਹਰੇ ਵੀ ਹੱਥ ਜੋੜੀ ਜਾਂਦਾ। ਉਹ ਦੂਸਰਾ ਬੋਲਿਆ ਬਈ ਇਹ ਤੈਨੂੰ ਪਤਾ ਹੈ ਕਿਉਂ ਹੱਥ ਜੋੜਦਾ, ਕਿਉਂ ਜੋੜਦਾ? ਕਹਿੰਦਾ ਇਹ ਡਰਦਾ ਆਪਣੇ ਕੋਲੋਂ, ਆਪਾਂ ਪੁਰਾਣੇ ਸਿੱਖ ਹਾਂ ਗੁਰੂ ਦੇ, ਇਹ ਨਵਾਂ ਆਇਆ, ਇਹਨੂੰ ਇਹ ਵੀ ਕਿਤੇ ਗੁਰੂ ਸਾਹਿਬ ਨੂੰ ਕਹਿ ਕੇ ਕਢਾ ਨਾ ਦੇਣ ਇੱਥੋਂ, ਇਹ ਆਪਣੇ ਕੰਨਾਂ ਨਾਲ ਸੁਣਦੇ ਰਹੇ। ਅਤੇ ਫਿਰ ਕੋਈ ਕੋਈ ਸਿੱਖ ਕਹਿੰਦਾ, ਕਹਿੰਦੇ ਦੇਖੋ ਇਹਨੂੰ ਘਰ ਰੋਟੀ ਨਹੀਂ ਮਿਲੀ, ਇਹ ਬੱਚਿਆਂ ਨੇ ਧੱਕੇ ਮਾਰ ਕੇ ਕੱਢ ਦਿੱਤਾ, ਅਤੇ ਵਿਚਾਰਾ ਹੋਰ ਜਾਵੇ ਵੀ ਕਿੱਥੇ, ਇਹ ਡਰਦਾ ਮਾਰਾ ਪਾਣੀ ਭਰੀ ਜਾਂਦਾ ਵੀ ਸਿੱਖ ਕਿਤੇ ਮੈਨੂੰ ਕੱਢ। ਇਹ ਗੱਲਾਂ ਔਰ ਫਿਰ ਜਲਾਹੀ ਨੇ ਤਾਂ ਸਿੱਧਾ ਨਥਾਵਾਂ ਕਹੀ ਦਿੱਤਾ ਨਾ ਵੀ ਅਮਰੂ ਨਥਾਵਾ, ਅਤੇ ਸਭ ਕੁਝ ਜਰਦੇ ਗਏ। ਅਤੇ ਐਸੇ ਗੁਰੂ ਸਾਹਿਬ ਜੀ 12 ਸਾਲ ਬਿਆਸਾ ਤੋਂ ਪਾਣੀ ਦੀ ਗਾਗਰ ਲਿਆਉਣੀ। ਔਰ ਇੱਥੇ ਮੈਂ ਹੋਰ ਵੀ ਇੱਕ ਬੇਨਤੀ ਕਰਦੇ ਹਾਂ, ਬੋਲਦੇ ਨਹੀਂ ਸੀ ਕਿਸੇ ਨਾਲ, ਬੋਲਣ ਜੋਗਾ ਟਾਈਮ ਹੀ ਕਿੱਥੇ ਸੀ। 84 ਪਾਠ ਜਪਜੀ ਸਾਹਿਬ ਦੇ ਗਿਣ ਕੇ ਕਰਦੇ ਸੀ ਰੋਜ਼, 84 ਹਰ ਰੋਜ਼ 84 ਪਾਠ ਕਰਨੇ। ਖੰਡੂਰ ਸਾਹਿਬ ਤੇ ਤੁਰਨ ਲੱਗਿਆਂ ਗੁਰੂ ਅੰਗਦ ਦੇਵ ਜੀ ਮਹਾਰਾਜ ਵੱਲ ਨੂੰ ਪਿੱਠ ਨਹੀਂ ਕਰਨੀ, ਪਿਛਲ ਕੋੜੀ ਤੁਰਨਾ, ਤੇ ਜਿੱਥੇ ਹੱਦ ਖਤਮ ਹੋ ਜਾਂਦੀ ਹੈ ਖੰਡੂਰ ਸਾਹਿਬ ਦੀ, ਉੱਥੋਂ ਅਰਦਾਸ ਕਰਕੇ ਮੱਥਾ ਟੇਕ ਕੇ ਫਿਰ ਬਿਆਸ ਵਾਲੇ ਪਾਸੇ ਨੂੰ ਮੂੰਹ ਕਰਦੇ। ਰਸਤੇ ਦੇ ਵਿੱਚ ਦਮਦਮਾ ਸਾਹਿਬ ਸਥਾਨ ਹੈ, ਬੁਢਾਪਾ ਆ ਗਿਆ, ਸਰੀਰ ਸਾਥ ਨਹੀਂ ਦਿੰਦਾ, 84 ਵਰ੍ਹਿਆਂ ਦੀ ਉਮਰ ਹੋ ਗਈ, 12ਵੇਂ ਸਾਲ 84 ਵਰ੍ਹਿਆਂ ਦੀ ਉਮਰ ਹੋ ਗਈ। ਪਾਣੀ ਦੀ ਗਾਗਰ ਔਰ ਅੱਧੀ ਰਾਤ ਦੇ ਸਮੇਂ ਗੁਰੂ ਸਾਹਿਬ ਦਾ ਇਸ਼ਨਾਨ ਕਰਾਉਣ ਵੇਲੇ 12 ਸਾਲ ਵਿੱਚ ਇੱਕ ਨਾਗਾ ਨਹੀਂ ਹੈ। ਅਤੇ ਉੱਥੇ ਫਿਰ ਬਿਰਛ 'ਤੇ ਥੋੜ੍ਹਾ ਜਿਹਾ ਟਾਹਣ 'ਤੇ ਰੱਖ ਕੇ ਦਮ ਲੈਂਦੇ, ਉਹਦਾ ਨਾਮ ਦਮਦਮਾ ਸਾਹਿਬ ਹੈ। ਅਤੇ 84 ਪਾਠ ਹਰ ਰੋਜ਼ ਕਰਦੇ, ਅਤੇ ਇੰਨੀ ਕਠਿਨ ਘਾਲਣਾ ਘਾਲੀ, ਫਿਰ ਸਿੱਖਾਂ ਦੀ ਕਲਿਆਣ ਵਾਸਤੇ 84 ਪੌੜੀਆਂ ਵਾਲੀ ਬੌਲੀ ਤਿਆਰ ਕੀਤੀ ਔਰ ਉਸ ਨੂੰ ਬਰਕਤਾਂ ਬਖਸ਼ੀਆਂ ਆਪਣੀ ਜ਼ਬਾਨ ਦੇ ਨਾਲ, ਜਿਹੜੀ ਜ਼ਬਾਨ 84 ਪਾਠ ਰੋਜ਼ ਕਰਦੀ ਸੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ, ਫਿਰ ਉਸ ਬਰਕਤ ਦੇ ਨਾਲ ਕਹਿ ਦਿੱਤਾ ਵੀ ਇੱਕ ਪੌੜੀ ਦੇ ਇਸ਼ਨਾਨ ਅਤੇ ਜਪਜੀ ਦਾ ਪਾਠ ਕੋਈ ਕਰੇ ਵਿਧੀ ਨਾਲ ਇਸ਼ਨਾਨ ਕਰਕੇ, ਅਤੇ ਉਹਦੀ 84 ਲੱਖ ਜੋਨ ਕੱਟੀ ਜਾਊਗੀ, ਮੁਕਤ ਹੋ ਜਾਏਗਾ। 84 ਪੌੜੀਆਂ 84 ਕੱਟਣ ਵਾਸਤੇ ਮੁਕਤੀ ਦਾ ਖੇਤਰ ਲਾ ਦਿੱਤਾ ਗੋਇੰਦਵਾਲ ਦੇ ਅੰਦਰ। ਅਤੇ ਐਸੇ ਗੁਰੂ ਸਾਹਿਬ ਜੀ 12 ਵਰ੍ਹਿਆਂ ਦੀ ਮਹਾਨ ਘਾਲਣਾ, ਕਠਿਨ ਤਪੱਸਿਆ ਕੀਤੀ। ਤੇ ਐਸੇ ਗੁਰੂ ਅਮਰਦਾਸ ਮਹਾਰਾਜ ਜੀ ਹਨ,
ਮੁਰਿਓ ਨਾ ਮਨ ਕਬ ਰਹਿਓ ਅਦੁਖਾ,
ਦੂਸ਼ਣ ਤੋਂ ਰਹਿਤ, ਸ਼ੰਕਾ ਤੋਂ ਰਹਿਤ, ਪਵਿੱਤਰ ਮਨ ਰਿਹਾ, ਕਦੇ ਕੋਈ ਸ਼ੰਕਾ ਨਹੀਂ ਆਪਣੇ ਗੁਰੂ ਤੇ ਫਿਰੀ, ਸੇਵਾ ਦੇ ਵਿੱਚ ਮਨ ਇੰਨਾ ਲੱਗਿਆ ਰਿਹਾ ਤੇ ਕਦੀ ਵੀ ਸੇਵਾ ਤੋਂ ਮਨ ਅੱਕਿਆ ਥੱਕਿਆ ਨਹੀਂ ਹੈ।
ਬੈਸ 84 ਸੰਮਤ ਜਵੈ,
ਜਦੋਂ 84 ਵਰ੍ਹਿਆਂ ਦੀ ਉਮਰ ਜਿਹੜੀ ਹੈ ਇਹਨਾਂ ਦੀ ਹੋ ਗਈ ਹੈ,
ਤਖਤ ਜਗਤ ਗੁਰਤਾ ਟਿਕ ਤਵੇ,
ਉਦੋਂ ਫਿਰ ਗੁਰਤਾ ਗੱਦੀ ਦਾ ਤਖਤ ਗੁਰੂ ਅੰਗਦ ਦੇਵ ਜੀ ਨੇ ਆਪਣੇ ਥਾਂ ਤੇ ਇਹਨਾਂ ਨੂੰ ਸਾਧ ਸਿੰਘ ਜੀ ਦੇ ਦਿੱਤਾ। ਤੇ ਮਹਾਰਾਜ ਸਾਹਿਬ ਜੀ ਦੇ ਘਨ ਹਰ ਬੂੰਦ ਵਸੋ ਰੂ ਮਾਵਲ, ਕੁਸੁਮ ਬਸੰਤ ਗਨੰਤ ਨ ਆਵੇ, ਰਬ ਸਜ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੀ ਕਵਜਲ ਪਲ ਉਨਹੇ ਜੋ ਗਾਵੇ, ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ। ਦਾਤਾ ਤੇਰੀ ਉਪਮਾ ਜਿਹੜੀ ਤੈਨੂੰ ਹੀ ਬਣੇ, ਤੂੰ ਆਪ ਹੀ ਉਪਮੇਹ ਰੂਪ ਹੈ, ਤੂੰ ਆਪ ਹੀ ਉਪਮਾਨ ਰੂਪ ਹੈ। ਤੇ ਐਸੇ ਸਤਿਗੁਰੂ ਜੀ ਹਨ,
ਕਰਿਓ ਪ੍ਰਕਾਸ਼ ਨੇ ਆਪਣੋ ਆਪ,
ਫਿਰ ਆਪਣਾ ਆਪ ਪ੍ਰਕਾਸ਼ ਕੀਤਾ, ਭਾਵ ਕੀ ਗੁਰਤਾ ਗੱਦੀ ਤੇ ਬੈਠ ਕੇ ਫਿਰ ਜਿਹੜੀਆਂ ਬਰਕਤਾਂ ਸਨ ਉਹਨਾਂ ਬਰਕਤਾਂ ਦੇ ਨਾਲ,
ਕਹੀ ਪੈਜ ਆਪਣੀ ਕਹੋ ਥਾਪ, ਕਹੀ ਪੈਜ ਆਪਣੀ ਕਹੋ ਥਾਪ,
ਤੇ ਫਿਰ ਆਪਣੀ ਜਿਹੜਾ ਵਚਨ ਕਿਹਾ ਹੋਇਆ ਸੀ ਉਸ ਵਚਨ ਦੀ ਪੈਜ ਲਾਜ ਰੱਖੀ। ਇਧਰ ਪਾਈ ਦੇਖੋ ਖੜਕਾ ਕੌਣ ਹੈ। ਤੋ ਇਸ ਪ੍ਰਕਾਰ ਫਿਰ ਉਹ ਆਪਣਾ ਵਚਨ ਜਿਹੜਾ ਕੀਤਾ ਉਹ ਬਚਨ ਮੈਂ ਆਪ ਜੀ ਨੂੰ ਬਾਅਦ ਦੇ ਵਿੱਚ ਦੱਸਦਾ। ਉਹ ਬਚਨ ਦੀ ਲਾਜ ਰੱਖੀ, ਪੈਜ ਰੱਖੀ ਲਾਜ ਦੀ। ਲਾਜ ਕੀ ਰੱਖੀ ਹੈ ਬਚਨ ਦੀ? ਮਹਾਰਾਜ ਨੇ ਕੀ ਬਚਨ ਕੀਤਾ ਸੀ? ਬਹੁਤ ਵੱਡਾ ਇਤਿਹਾਸ ਹੈ ਉਹਦੇ ਪਿੱਛੇ। ਗੁਰੂ ਅਮਰਦਾਸ ਮਹਾਰਾਜ ਦੇ ਜੀਵਨ 'ਚ ਆ ਜਾਏਗਾ, ਪਰ ਸੰਖੇਪ ਦੇ ਨਾਲ ਮੈਂ ਆਪ ਜੀ ਨੂੰ ਬੇਨਤੀ ਵੀ ਕਰ ਦਿਆਂਗਾ। ਤੇ ਉਹ ਬਚਨ ਪਹਿਲਾਂ ਪੂਰਾ ਹੋ ਰਿਹਾ। ਜਬ ਲਗ
ਜਗ ਹਮਰੋ ਤਨ ਰਹੇ।
ਮਹਾਰਾਜ ਸਾਹਿਬ ਨੇ ਇੱਕ ਪ੍ਰਣ ਕੀਤਾ ਸੀ, ਇੱਕ ਬਚਨ ਕੀਤਾ ਸੀ ਕਿ ਜਿੰਨੀ ਦੇਰ ਤੱਕ ਮੇਰਾ ਸਰੀਰ ਸੰਸਾਰ ਵਿੱਚ ਰਹੇਗਾ,
ਸੁਤ ਮ੍ਰਿਤ ਮਾਤ ਪਿਤਾ ਨਹਿ ਲਹੈ,
ਗਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਉਨੀ ਦੇਰ ਤੱਕ ਕਿਸੇ ਮਾਂ ਦੇ ਸਾਹਮਣੇ ਉਹਦਾ ਪੁੱਤ ਨਹੀਂ ਮਰੇਗਾ, ਕਿਸੇ ਪਿਤਾ ਨੂੰ ਆਪਣੇ ਪੁੱਤਰ ਦੀ ਲਾਸ਼ ਤੇ ਰੋਣਾ ਨਹੀਂ ਮਿਲੇਗਾ। ਇਹ ਮੇਰਾ ਬਚਨ ਰਿਹਾ ਮਹਾਰਾਜ ਕਹਿੰਦੇ। ਕਾਰਨ ਕੀ ਸੀ? ਕਿਉਂਕਿ ਜਿੰਨੀ ਦੇਰ ਤੱਕ ਉਹ ਗੱਲ ਖੁੱਲੇ ਨਾ, ਵੀ ਇਹ ਬਚਨ ਕਰਨ ਦੀ ਲੋੜ ਕਿਉਂ ਪਈ ਸੀ ਮਹਾਰਾਜ? ਐਸਾ ਹੋਇਆ, ਇਸੇ ਨਗਰ ਦੇ ਵਿੱਚ ਇੱਕ ਖਤਰਾਣੀ ਰਹਿੰਦੀ ਸੀ ਤੇ ਵਿਧਵਾ ਹੋਈ ਸੀ, ਸਿਰ ਦਾ ਸਾਈਂ ਤੁਰ ਚੁੱਕਾ ਹੈ, ਇਕਲੌਤਾ ਬੇਟਾ ਸੀ, ਉਹੀ ਉਹਦਾ ਸੰਸਾਰ ਸੀ। ਆਸਾਂ ਉਮੀਦਾਂ ਨਾਲ ਬੱਚੇ ਨੂੰ ਪਾਲਿਆ। ਜਦੋਂ ਬੱਚਾ ਥੋੜ੍ਹਾ ਜਿਹਾ ਵੱਡਾ ਹੋਇਆ, ਅਚਾਨਕ ਬੱਚੇ ਦੀ ਮੌਤ ਹੋ ਗਈ। ਬੱਚੇ ਦੀ ਮੌਤ ਕੀ ਹੋਈ? ਐਸਾ ਕਹਿਰ ਟੁੱਟ ਗਿਆ, ਇਸ ਬੀਬੀ ਦਾ ਸੰਸਾਰ ਉਜੜ ਗਿਆ। ਇਹਦੀਆਂ ਚੀਕਾਂ ਨੇ ਸਾਰੇ ਨਗਰ ਦੀ ਨੀਂਦ ਹਰਾਮ ਕਰ ਦਿੱਤੀ। ਇਹ ਰਾਤ ਦੇ ਸਮੇਂ ਪਹਿਰ ਦੇ ਤੜਕੇ ਹੀ ਆਪਣੇ ਪੁੱਤਰ ਦੀ ਲਾਸ਼ ਲੈ ਕੇ ਗੁਰੂ ਅਮਰਦਾਸ ਮਹਾਰਾਜ ਦੇ ਬੂਹੇ 'ਤੇ ਆ ਬੈਠੀ। ਉੱਚੇ ਉੱਚੇ ਰੋ ਰਹੀ ਹੈ, ਬਾਰ ਖਿਲਰੇ ਹੋਏ ਨੇ, ਮਰੇ ਹੋਏ ਪੁੱਤਰ ਦੀ ਲਾਸ਼ ਗੋਦ ਦੇ ਵਿੱਚ ਹੈ। ਮਹਾਰਾਜ ਦਾ ਹਜ਼ੂਰੀਆ ਸੇਵਕ ਸੀ ਭਾਈ ਬੱਲੋ। ਮਹਾਰਾਜ ਸਾਹਿਬ ਦੀ ਸਮਾਧੀ ਖੁੱਲ ਗਈ। ਦੁਖੀਆਂ ਦੀ ਆਵਾਜ਼ ਜਿਹੜੇ ਕੰਨਾਂ ਨੂੰ ਸੁਣਨ ਦੀ ਆਦਤ ਹੋਵੇ, ਤੇ ਉਸ ਕੰਨਾਂ ਦੀ ਆਵਾਜ਼ ਸੁਣ ਕੇ ਨੇਤਰ ਖੁੱਲ ਜਾਂਦੇ ਨੇ, ਸਾਥ ਦਿੰਦੇ ਨੇ ਕਿ ਦੇਖਣਾ ਕਰੋ ਕੌਣ ਹੈ। ਮਹਾਰਾਜ ਕਹਿੰਦੇ ਬੱਲੂ। ਹਾਂ ਮਹਾਰਾਜ। ਕਹਿੰਦੇ ਬੇਟਾ ਕੋਈ ਰੋ ਰਿਹਾ ਹੈ। ਕਹਿੰਦੇ ਹਾਂ ਮਹਾਰਾਜ। ਸੁਣਿਆ ਤੈਂ? ਕਹਿੰਦੇ ਮਹਾਰਾਜ ਸੁਣਿਆ। ਕਹਿੰਦੇ ਜਾ ਜਾ ਕੇ ਉਹਨੂੰ ਕਹਿ ਗੁਰੂ ਨਾਨਕ ਦੇ ਸਿੱਖ ਬਾਣੀ ਪੜ੍ਹਦੇ ਨੇ, ਅੰਮ੍ਰਿਤ ਵੇਲਾ ਰੋਣ ਦਾ ਨਹੀਂ ਹੈ। ਤੇ ਨਾਲ ਇਹ ਪੁੱਛ ਕੇ ਆਇਆ ਕਿ ਇਸ ਬੀਬੀ ਨੂੰ ਦੁੱਖ ਕੀ ਹੈ, ਕਿਉਂ ਰੋਂਦੀ ਹੈ? ਤੇ ਨਾਲ ਮੇਰੇ ਵੱਲੋਂ ਕਹਿ ਰੋਣਾ ਨਹੀਂ, ਸਿੱਖ ਬਾਣੀ ਪੜ੍ਹਦੇ, ਨਾਮ ਜਪਦੇ। ਬੱਲੂ ਆਇਆ, ਜਿਸ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਦੀ ਸੇਵਾ ਮਿਲੀ ਹੈ, ਕਿਹਾ ਜਿਹਾ ਸੁਭਾਅ ਹੋਏਗਾ ਉਹ ਸਿੱਖ ਦਾ? ਜਦੋਂ ਮਰੇ ਹੋਏ ਪੁੱਤਰ ਦੀ ਲਾਸ਼ ਗੋਦ ਵਿੱਚ ਦੇਖੀ, ਬੱਲੂ ਦੀਆਂ ਵੀ ਅੱਖਾਂ ਭਰ ਆਈਆਂ। ਪਰ ਫਿਰ ਦਾਤੇ ਦਾ ਹੁਕਮ ਸੁਣਾਉਣਾ ਸੀ, ਕਹਿਣ ਲੱਗਾ ਬੀਬੀ ਹੈ ਤਾਂ ਬੜੇ ਦੁੱਖ ਦੀ ਬਾਤ, ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਦਾਤਾ ਜੀ ਕਹਿੰਦੇ ਨੇ ਰੋ ਨਾ। ਕਹਿੰਦੀ ਰੋਵਾਂ ਕਿਵੇਂ ਨਾ, ਮੇਰਾ ਸੰਸਾਰ ਉਜੜ ਗਿਆ। ਅੱਛਾ ਮੈਂ ਤੇਰੀ ਗੱਲ ਜਾ ਕੇ ਗੁਰੂ ਸਾਹਿਬ ਨਾਲ ਕਰਦਾ, ਮੈਨੂੰ ਪੁੱਛਿਆ ਸੀ ਜਾ ਕੇ ਦੇਖ ਕੌਣ ਦੁਖੀ ਹੈ। ਵਾਪਸ ਗਿਆ, ਕਹਿਣ ਲੱਗੇ ਮਹਾਰਾਜ ਇੱਕ ਬੀਬੀ ਦਾ ਇਕਲੌਤਾ ਬੇਟਾ ਮਰ ਗਿਆ। ਮਾਰੇ ਕਹਿੰਦੇ ਅੱਛਾ ਭਾਈ, ਵਾਹਿਗੁਰੂ ਦਾ ਪਾਣ ਹੈ, ਹੁਣ ਦੁਬਾਰੇ ਫੇਰ ਜਾ। ਮੇਰੇ ਵੱਲੋਂ ਕਹਿ ਕਿ ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਰੋਣ ਦੀ ਲੋੜ ਨਹੀਂ। ਦਿਨ ਚੜੇ ਸੰਸਕਾਰ ਕਰਾਉਣ ਵਾਸਤੇ ਸੰਗਤ ਵੀ ਜਾਏਗੀ ਨਾਲ, ਤੇ ਬੀਬੀ ਨੂੰ ਮੇਰੇ ਵੱਲੋਂ ਦਿਲਾਸਾ ਦੇ, ਤੇ ਮੈਂ ਸਮਾਧੀ ਤੇ ਉਥਾਨ ਹੋ ਕੇ ਫਿਰ ਮੈਂ ਇਸ ਬੀਬੀ ਦੇ ਨਾਲ ਦੁੱਖ ਸਾਂਝਾ ਕਰਾਂਗਾ, ਮੈਂ ਧੀਰਜ ਦਿਆਂਗਾ। ਮੁੜ ਕੇ ਵਾਪਸ ਆਏ, ਕਹਿਣ ਲੱਗੇ ਬੀਬੀ ਰੋ ਨਾ, ਦਿਨ ਚੜੇਗਾ ਬੱਚੇ ਦਾ। ਕਹਿਣ ਲੱਗੀ ਸੰਸਕਾਰ ਕਰਨਾ ਹੁੰਦਾ, ਮੇਰੇ ਰਿਸ਼ਤੇਦਾਰ ਹੈ, ਮੇਰਾ ਭਾਈਚਾਰਾ ਹੈ, ਮੈਂ ਬੱਚੇ ਦਾ ਸੰਸਕਾਰ ਕਰਨ ਵਾਸਤੇ ਨਹੀਂ ਲੈ ਕੇ ਆਈ ਇੱਥੇ। ਜਾਂ ਤਾਂ ਗੁਰੂ ਸਾਹਿਬ ਮੇਰੇ ਬੱਚੇ ਨੂੰ ਜਿਉਂਦਾ ਕਰਨ, ਤੇ ਨਹੀਂ ਤਾਂ ਫਿਰ ਮੇਰਾ ਸੰਸਕਾਰ ਵੀ ਬੱਚੇ ਦੇ ਨਾਲ ਗੁਰੂ ਨੂੰ ਕਰਨਾ ਪਏਗਾ। ਮੈਂ ਨਹੀਂ ਰਹਿਣਾ ਇਸ ਸੰਸਾਰ ਵਿੱਚ ਜਿਹਦੇ 'ਚ ਨਾ ਮੇਰਾ ਪੁੱਤ ਨਹੀਂ ਹੈ। ਮੋਹ ਦੇ ਅੰਦਰ ਸੀ। ਕਹਿਣ ਲੱਗੇ ਮਹਾਰਾਜ ਉਹ ਤਾਂ ਬੀਬੀ ਹਟਦੀ ਨਹੀਂ, ਬਲਕਿ ਆਹ ਗੱਲ ਕਹੀ। ਕਹਿੰਦੇ ਬੱਲੂ ਇਹ ਬੀਬੀ ਨੇ ਸਮਾਧੀ ਨਹੀਂ ਲੱਗਣ ਦੇਣੀ, ਚੱਲ ਪਹਿਲਾਂ ਬੀਬੀ ਨੂੰ ਸਮਝਾ ਕੇ ਆਈਏ। ਬੱਲੂ ਦੇ ਮੋਢੇ 'ਤੇ ਹੱਥ ਰੱਖਿਆ, ਹੌਲੀ ਹੌਲੀ ਤੁਰੇ। ਬਿਰਧ ਅਵਸਥਾ ਹੈ ਅਤੇ ਮਹਾਰਾਜ ਸਾਹਿਬ ਜਦੋਂ ਨੇੜੇ ਆਏ, ਦੀਨ ਦਿਆਲੂ ਜੀ ਇੰਨੇ ਕਿਰਪਾਲੂ ਹੋਵੇ, ਮਾਂ ਦੀਆਂ ਅੱਖਾਂ ਦੇ ਹੰਝੂ ਦੇਖ ਕੇ ਚੀਕਾਂ ਸੁਣ ਕੇ ਮਨ ਦਰਬ ਗਿਆ ਤੇ ਕੋਲੋਂ ਬੱਲੂ ਨੇ ਵੀ ਹੱਥ ਜੋੜੇ ਕਹਿਣ ਲੱਗੇ ਦਾਤਾ ਤੇ ਤੁਹਾਡੇ ਵਾਸਤੇ ਤਾਂ ਕੋਈ ਬਹੁਤ ਹੀ ਵੱਡੀ ਬਾਤ ਨਹੀਂ, ਇਹ ਕਿਰਪਾ ਕਰ ਦਿਓ। ਪਹਿਲੇ ਜਾਮੇ ਚ ਹਾਥੀ ਜਿਉਂਦੇ ਕੀਤੇ, ਇੱਕ ਬੱਚਾ ਜਿਉਂਦਾ ਕੀਤਾ। ਸਾਧ ਸਿੰਘ ਜੀ ਉਸ ਬੱਚੇ ਦੀ ਕੁੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਣਜਾਰਿਆਂ ਦੇ ਉਸ ਦੇਸ਼ ਵਿੱਚ ਟਾਂਡਾ ਨਗਰ ਹੈ, ਟਾਂਡੇ ਨਗਰ ਦੇ ਅੰਦਰ ਗਏ ਸਨ, ਉੱਥੇ ਬਣਜਾਰਿਆਂ ਦਾ ਬੱਚਾ ਮਰਿਆ ਸੀ, ਉਹਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਬਾਣੀ ਆਉਂਦੇ, ਪਹਿਲੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ। ਇਹ ਸ਼ਬਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਉਹ ਬੱਚੇ ਨੂੰ ਮਰਦਾਨੇ ਦੇ ਕਹਿਣ ਤੋਂ ਜੀਵਿਤ ਕੀਤਾ ਸੀ ਤੇ ਉਸੇ ਹੀ ਕੁੱਲ ਦੇ ਵਿੱਚ ਲੱਖੀ ਸ਼ਾਹ ਬਣਜਾਰਾ ਹੋਇਆ। ਉਸੇ ਕੁੱਲ ਦੇ ਵਿੱਚ ਹੀ ਸਾਧ ਸਿੰਘ ਜੀ ਮੱਖਣ ਸ਼ਾਹ ਲਵਾਣਾ ਹੋਇਆ ਤੇ ਇਹ ਉਹੀ ਕੁੱਲ ਹੈ ਬਣਜਾਰਿਆਂ ਦੀ। ਗੁਰੂ ਨਾਨਕ ਦੀ ਕਿਰਪਾ ਦੇ ਨਾਲ ਜੀ ਕਿੰਨਾ ਫਲਾਹ ਹੈ ਤੇ ਗੁਰੂ ਨਾਨਕ ਦੇ ਘਰ ਦੇ ਸੇਵਕ ਉਸ ਵੇਲੇ ਦੇ ਚਲੇ ਆਏ ਉਸੇ ਟਾਂਡੇ ਨਗਰ ਦੇ ਅੰਦਰ ਪ੍ਰਚਾਰ ਕਰਨ ਵਾਸਤੇ। ਸੰਤ ਗਿਆਨੀ ਸੁੰਦਰ ਸਿੰਘ ਜੀ ਗਏ ਸਨ ਕਿਸੇ ਵੇਲੇ ਤੇ ਉਹਨਾਂ ਦੇ ਨਾਲ ਜਥੇਦਾਰ ਗੁਰਦਿਆਲ ਸਿੰਘ ਜੀ ਸਨ ਤੇ ਉੱਧਰ ਸਾਧ ਸਿੰਘ ਜੀ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਸਨ ਤੇ ਇਹ ਪੰਜ ਮਹਾਂਪੁਰਸ਼ ਜਿਨ੍ਹਾਂ ਨੇ ਉੱਥੇ ਪ੍ਰਚਾਰ ਕੀਤਾ ਤੇ ਉਹਨਾਂ ਨੂੰ ਜਗਾਇਆ ਸੁੱਤਿਆਂ ਨੂੰ ਕਿ ਤੁਸੀਂ ਤਾਂ ਗੱਡੀਆਂ ਵਾਲਿਆਂ ਦੀ ਤਰ੍ਹਾਂ ਘੱਗਰੀਆਂ ਪਾਈਆਂ ਫਿਰਦੀਆਂ, ਬੀਬੀਆਂ ਨੂੰ ਕਿਹਾ ਤੁਸੀਂ ਬਾਣੇ ਵਿੱਚ ਆਓ ਅੰਮ੍ਰਿਤ ਛਕੋ। ਸਾਧ ਸਿੰਘ ਜੀ ਇੱਕ ਜ਼ਿੰਦਗੀ ਦਾ ਮਹਾਂਪੁਰਖਾਂ ਦਾ ਐਸਾ ਗੁਣ ਰਸਨਾ ਨਾਲ ਕਿਵੇਂ ਵਰਣਨ ਕੀਤਾ ਜਾ ਸਕਦਾ। ਇਹ ਲੋਕੀ ਤਾਂ ਕਹਿੰਦੇ ਸੰਤ ਕੋਈ ਹੁੰਦਾ ਨਹੀਂ ਤੇ ਇਹਨਾਂ ਪੰਜ ਸੰਤਾਂ ਨੇ 10,000 ਬੰਦੇ ਨੂੰ ਅੰਮ੍ਰਿਤ ਛਕਾਇਆ। 27 ਤੇ 28 ਘੰਟੇ ਲੱਗੇ ਸਨ, ਬਾਟਾ ਤਿਆਰ ਹੁੰਦਾ ਸੀ ਦੁਬਾਰੇ ਫੇਰ ਛਕਾਉਂਦੇ। 10,000 ਬੰਦੇ ਨੇ ਇੱਕੋ ਵਾਰੀ ਅੰਮ੍ਰਿਤ ਪਾਨ ਕੀਤਾ। ਇਹ ਸਿੱਖ ਜਗਤ ਦੇ ਵਿੱਚ ਅੱਜ ਤੱਕ ਇਹ ਰਿਕਾਰਡ ਟੁੱਟਿਆ ਨਹੀਂ। ਉਹ ਵੀ ਬਣਜਾਰਿਆਂ ਦੇ ਖੇਲ। ਬੱਲੂ ਨੇ ਕਿਹਾ ਮਹਾਰਾਜ ਪਹਿਲੇ ਜਾਮੇ ਵਿੱਚ ਵੀ ਤਾਂ ਐਸਾ ਹੁੰਦਾ ਆਇਆ ਤੇ ਦੂਸਰੇ ਜਾਮੇ ਦੇ ਵਿੱਚ ਇੱਕ ਦ੍ਰਿਸ਼ਟੀ ਦੇ ਨਾਲ ਐਸਾ ਕੁ ਕਰਦੇ ਰਹੇ, ਫਿਰ ਹੁਣ ਤੁਸੀਂ ਕਿਰਪਾ ਕਰ ਦਿਓ। ਮਹਾਰਾਜ ਸਾਹਿਬ ਨੇ ਉਹਦੇ ਕਹਿੰਦੇ ਬੀਬੀ ਰੋਣਾ ਬੰਦ ਕਰ, ਬੱਚੇ ਨੂੰ ਕੀ ਹੋਇਆ ਤੇਰੇ ਨੂੰ? ਬੱਚੇ ਦੇ ਸਿਰ ਤੇ ਹੱਥ ਰੱਖਿਆ ਤੇ ਬੱਚਾ ਜਿਉਂਦਾ ਹੋ ਗਿਆ। ਬੱਚਾ ਜਿਉਂਦਾ ਹੋ ਕੇ ਮਾਂ ਨੂੰ ਗਲ ਬੱਕੜੀ ਪਾ ਕੇ ਚਿੰਬੜ ਕੇ, ਜਦੋਂ ਮਾਂ ਨੂੰ ਗਲ ਬੱਕੜੀ ਪਾ ਕੇ ਰਿਹਾ, ਕਹਿੰਦੀ ਛੱਡ ਦੇ ਮੇਰੀ ਗਲ ਬੱਕੜੀ, ਤੂੰ ਚਰਨਾਂ ਨੂੰ ਗਲ ਬੱਕੜੀ ਪਾ, ਤੂੰ ਚਰਨਾਂ ਦੇ ਉੱਤੇ ਸਿਰ ਰੱਖ ਜਿਨ੍ਹਾਂ ਨੇ ਜਿਉਂਦਾ ਕੀਤਾ। ਇਹ ਜੀਵਨ ਹੁਣ ਗੁਰੂ ਦਾ ਮੇਰਾ ਨਹੀਂ, ਮੈਨੂੰ ਤਾਂ ਮਰਿਆ ਹੋਇਆ ਪੁੱਤਰ ਮੇਰੀ ਤਾਂ ਗੋਦ ਵਿੱਚ ਸੀ, ਜੇ ਮੇਰਾ ਪੁੱਤਰ ਜਿਉਂਦਾ ਸਿੱਖੀ ਧਾਰਨ ਕਰ ਤੇ ਇਹਨਾਂ ਦੇ ਚਰਨਾਂ ਨਾਲ ਜੁੜਿਆ ਰਹੀ ਬੇਟਾ। ਉਹ ਗੁਰੂ ਅਮਰਦਾਸ ਮਹਾਰਾਜ ਨੇ ਵਾਪਸ ਆਏ, ਸਿਮਰਨ ਦੇ ਵਿੱਚ ਬੈਠੇ, ਉਥਾਨ ਹੋ ਕੇ ਭਰੇ ਹੋਏ ਮਨ ਦੇ ਨਾਲ ਕਹਿੰਦੇ ਨੇ, ਅੱਖਾਂ ਚੋਂ ਹੰਝੂ ਭਰੇ ਹੋਏ ਨੇ, ਕਹਿੰਦੇ ਬੱਲੂ ਇਹ ਬੜਾ ਸਿੱਧਾ ਸਾਦਾ ਬੰਦਾ ਸੀ ਜਿਹੜਾ ਬੱਲੂ ਸੀ, ਦਿਲ ਖੋਲ੍ਹ ਕੇ ਗੱਲਾਂ ਕਰ ਲੈਂਦੇ ਸਾਈਂ ਜੀ। ਕਹਿੰਦੇ ਬੱਲੂ ਹਾਂ ਮਹਾਰਾਜ। ਕਹਿੰਦੇ ਚੰਗੀ ਗੱਲ ਨਹੀਂ ਹੋਈ ਆਪਣੇ ਕੋਲੋਂ। ਮਹਾਰਾਜ ਕੀ? ਕਹਿੰਦੇ ਮੂਏ ਜਵਾਬਨ ਭਲੀ ਨਾ ਰੀਤ, ਮਰਿਆਂ ਨੂੰ ਜਿਉਂਦੇ ਕਰਨਾ ਇਹ ਰੀਤ ਚੰਗੀ ਨਹੀਂ, ਕਰਤੇ ਪੁਰਖ ਦੀ ਆਗਿਆ ਦੇ ਵਿੱਚ ਦਖਲ ਦੇਣਾ ਤੇ ਕੱਲ ਨੂੰ ਕਿਸੇ ਰਾਜੇ ਮਹਾਰਾਜ ਦਾ ਪੁੱਤ ਮਰੂਗਾ, ਉਹ ਵੀ ਹੁਣ ਇੱਥੇ ਆਊ। ਕਹਿੰਦੇ ਜੀ ਇਹ ਤਾਂ ਹੈ। ਕਹਿੰਦੇ ਫਿਰ ਹੁਣ ਇੱਥੇ ਆਪਾਂ ਲੋਕਾਂ ਦੇ ਹੁਣ ਬੱਚੇ ਜਿਉਂਦੇ ਕਰਾਂਗੇ? ਇਹ ਤਾਂ ਜੰਮਣ ਮਰਨ ਦਾ ਚੱਲਦਾ ਰਹਿਣਾ ਤੇ ਆਪਾਂ ਰੱਬ ਦੇ ਸ਼ਰੀਕ ਨਹੀਂ ਬਣਨਾ। ਬੱਲੂ ਕਹਿੰਦਾ ਮਹਾਰਾਜ ਮੈਂ ਤਾਂ ਰੱਬ ਦੇਖਿਆ ਨਹੀਂ, ਜੇ ਦੇਖਿਆ ਤਾਂ ਮੈਨੂੰ ਤਾਂ ਤੁਸੀਂ ਉਹ ਰੱਬ ਲੱਗਦੇ ਹੋ ਤੇ ਆਪਣੇ ਆਪ ਨੂੰ ਜੋ ਮਰਜ਼ੀ ਕਹੀ ਜਾਓ ਮਹਾਰਾਜ, ਮੈਂ ਤਾਂ ਸਿੱਧਾ ਜਾ ਬੰਦਾ, ਮੈਨੂੰ ਤਾਂ ਜੇ ਕੋਈ ਰੱਬ ਮਿਲਿਆ ਤਾਂ ਗੁਰੂ ਅਮਰਦਾਸ ਦੇ ਰੂਪ ਵਿੱਚ ਮਿਲਿਆ। ਉਹ ਕਹਿੰਦੇ ਤੂੰ ਬੜਾ ਭੋਲਾ ਬੰਦਾ ਹੈ। ਕਹਿੰਦੇ ਮੈਂ ਤਾਂ ਤੇਰੇ ਨਾਲ ਨਾ ਸਲਾਹ ਕਰਦਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ, ਮੈਂ ਤੇਰੇ ਨਾਲ ਸਲਾਹ ਕਰਦਾ ਕਿ ਇਹਦੇ ਨਾਲੋਂ ਚੰਗਾ ਇਹ ਨਾ ਹੋਵੇ ਵੀ ਆਪਾਂ ਧਰਮਰਾਜ ਨੂੰ ਹੁਕਮ ਕਰ ਦਈਏ। ਹਾਂ ਮਹਾਰਾਜ ਇਹ ਤਾਂ ਗੱਲ ਬੜੀ ਵਧੀਆ। ਉਸੇ ਵੇਲੇ ਮਹਾਰਾਜ ਨੇ ਧਰਮਰਾਜ ਨੂੰ ਸੰਕਲਪ ਕੀਤਾ ਕਿ ਧਰਮਰਾਜ ਹਾਜ਼ਰ ਹੋ ਇੱਥੇ ਗੁਰੂ ਨਾਨਕ ਦੇ ਦਰ ਤੇ। ਗੁਰੂ ਗ੍ਰੰਥ ਸਾਹਿਬ ਇਹ ਇਤਿਹਾਸਕ ਤੱਥ ਨਹੀਂ, ਗੁਰੂ ਬਾਣੀ ਦੇ ਵਿੱਚ ਪ੍ਰਮਾਣ ਹੈ। ਥਰ ਥਰ ਕੰਬਦਾ ਹੱਥ ਜੋੜੇ, ਮਹਾਰਾਜ ਮੇਰੇ ਤੋਂ ਕੋਈ ਗਲਤੀ ਹੋ ਗਈ ਜਿਹੜਾ ਮੈਨੂੰ ਆਪ ਜੀ ਨੇ ਇੱਥੇ ਆਉਣ ਵਾਸਤੇ ਹੁਕਮ ਕੀਤਾ? ਕਹਿੰਦੇ ਨਹੀਂ ਗਲਤੀ ਹੋਈ ਨਹੀਂ ਕਿਤੇ ਹੋ ਨਾ ਜਾਵੇ। ਮਹਾਰਾਜ ਹੁਕਮ ਕਰੋ। ਕਹਿੰਦੇ ਜਿੰਨੀ ਦੇਰ ਤੱਕ ਮੇਰਾ ਸਰੀਰ ਗੋਬਿੰਦਵਾਲ ਦੇ ਅੰਦਰ ਹੈ, ਗੋਬਿੰਦਵਾਲ ਦੀ ਹੱਦ ਦੇ ਅੰਦਰ ਤੇ ਕਿਸੇ ਦੀ ਮ੍ਰਿਤੂ ਨਹੀਂ ਕਰਨੀ। ਕਹਿੰਦਾ ਮਹਾਰਾਜ ਸਤਿਬਚ ਸੰਸਾਰ ਤੁਸੀਂ ਬਣਾਇਆ, ਤੁਹਾਡੇ ਹੁਕਮ ਦੇ ਵਿੱਚ ਮੈਂ ਮ੍ਰਿਤੂ ਕਰਦਾ। ਤੇ ਬਿਲਕੁਲ ਐਸਾ ਹੀ ਹੋ ਗਿਆ। ਉਹ ਹੁਣ ਗੱਲ ਕਹਿੰਦੇ 22 ਸਾਲ ਗੋਬਿੰਦਵਾਲ ਦੇ ਅੰਦਰ ਮਾਂ ਬਾਪਾਂ ਦੇ ਸਾਹਮਣੇ ਬੱਚਾ ਦਾ ਮਰਨਾ ਇੱਕ ਪਾਸੇ ਰਿਹਾ, ਕਿਸੇ ਬੁੜੇ ਦੀ ਵੀ ਮੌਤ ਨਹੀਂ ਹੋਈ। ਸਾਧ ਜੀ ਗੁਰੂ ਸਾਹਿਬ ਜੀ ਐਸੀਆਂ ਬਰਕਤਾਂ ਜਬ ਲੱਗ ਹਮਰੋ ਤਨ ਰਹੇ। ਕਹਿੰਦੇ ਜਿੰਨੀ ਦੇਰ ਤੱਕ ਸਾਡਾ ਸਰੀਰ ਰਹੇਗਾ, ਕਹਿੰਦੇ ਸੁੱਤ ਮ੍ਰਿਤ ਮਾਤ ਪਿਤ ਨਹਿ ਲਹੈ, ਮਾਤਾ ਪਿਤਾ ਦੇ ਸਾਹਮਣੇ ਪੁੱਤਰ ਨਹੀਂ ਮਰੇਗਾ। ਇਹ ਬਚਨ ਰਿਹਾ, ਮਹਾਰਾਜ ਨੇ ਪਾਲਣਾ ਕੀਤੀ।
ਦੁਆ ਬਿਨਸਤ ਦਿੱਲੀ ਉਮਰਾਵ।
ਤੇ ਇਉਂ ਸਾਧ ਸੰਗਤ ਜੀ ਦੁਆ ਬਿਨਸਤ ਦਿੱਲੀ ਅਮਰਾਵ। ਤੇ ਦਿੱਲੀ ਦਾ ਸਾਧ ਸੰਗਤ ਜੀ ਜਿਹੜਾ 22 ਸੂਬੇ, ਬਿਨਸਤ 20 ਦਾ ਨਾਮ ਹੈ, 22 ਸੂਬੇ ਸੀ ਹਿੰਦੁਸਤਾਨ ਦੇ ਉਸ ਵੇਲੇ, 22 ਸੂਬਿਆਂ ਦੇ ਸੂਬੇਦਾਰ ਬਣਾਏ ਸੀ ਅਕਬਰ ਦੇ ਜ਼ਮਾਨੇ ਦੇ ਅੰਦਰ। ਤੇ ਹੁਣ ਉਹਦਾ ਪ੍ਰਮਾਣ ਦਿੰਦੇ ਹਨ।
ਤਿਤੇ ਸਿੱਖ ਮੰਜੀ ਸੋ ਬਿਠਾਵ।
ਮਹਾਰਾਜ ਸਾਹਿਬ ਨੇ 22 ਮੰਜੀਆਂ ਸਥਾਪਨ ਕਰਕੇ ਇੱਕ ਇੱਕ ਸੂਬੇ ਦੇ ਅੰਦਰ ਪ੍ਰਚਾਰ ਦਾ ਕੇਂਦਰ ਬਣਾ ਦਿੱਤਾ। ਇੱਕ ਸੂਬੇ ਦੇ ਅੰਦਰ ਇੱਕ ਗੁਰੂ ਨਾਨਕ ਦਾ ਬਰਕਤਾਂ ਵਾਲਾ ਸਿੱਖ ਬੈਠ ਗਿਆ, ਜਿਹਨੂੰ ਪੂਰੀਆਂ ਸ਼ਕਤੀਆਂ ਦੇ ਕੇ ਭੇਜਿਆ 22 ਮੰਜੀਆਂ। ਤੇ ਬੀਬੀਆਂ ਨੂੰ 72 ਪੀੜੇ ਬਖਸ਼ਿਸ਼ ਕੀਤੀ ਗੁਰੂ ਅਮਰਦਾਸ ਮਹਾਰਾਜ। ਐਸੇ ਸਨ
ਕੌਣ ਕੌਣ ਗੁਣ ਤਿਨਕੇ ਭਣੀਏ।
ਭਾਈ ਸਾਹਿਬ ਕਹਿੰਦੇ ਕਿਹੜੇ ਕਿਹੜੇ ਗੁਣ ਉਚਾਰਨ ਕਰਾਂ ਮੈਂ ਗੁਰੂ ਅਮਰਦਾਸ ਮਹਾਰਾਜ ਦੇ।
ਜਲ ਤਰੰਗ ਰਜ ਕੰਨ ਸਮ ਗਿਣੀਏ।
ਤੇ ਜਿਸ ਤਰ੍ਹਾਂ ਪਾਣੀ ਦੇ ਤਰੰਗ ਨੇ ਜਿਹੜੇ ਉਹਨੂੰ ਕੋਈ ਗਿਣ ਨਹੀਂ ਸਕਦਾ, ਤੇ ਇਸੇ ਤਰ੍ਹਾਂ ਜਿਵੇਂ ਜਲ ਤਰੰਗ ਹਨ, ਤੇ ਇਹਦੇ ਨਾਲ ਰਾਜ ਕੰਨ ਕਹਿੰਦੇ ਧੂੜ ਦੇ ਕਣ ਜਿਹੜੇ ਬਰੀਕ ਬਰੀਕ, ਕੌਣ ਗਿਣ ਲੂਗਾ ਧੂੜ ਦੇ ਕਿਣਕਿਆਂ ਨੂੰ। ਕਹਿੰਦੇ ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਦੇ ਗੁਣਾਂ ਨੂੰ ਕੋਈ ਗਿਣ ਨਹੀਂ ਸਕਦਾ ਹੈ।
ਰਾਮ ਨਾਮ ਭਾਰ ਜਾ ਹੈ।
ਰਾਮੋ ਨਾਮ ਸਾਧ ਸਿੰਘ ਜੀ ਇਹਨਾਂ ਦੇ ਘਰੋਂ ਮਹਿਲ ਸਨ।
ਜਿਸ ਉਰ ਪਤ ਵਰਤ ਵਾਸਾ ਲਹੇ।
ਜੇ ਜਿਹੜੀ ਪਤੀ ਵਰਤਾ ਧਰਮ ਦੇ ਵਿੱਚ ਪੂਰਨ ਰੂਪ ਦੇ ਵਿੱਚ ਕਾਇਮ ਸਨ।
ਦੁਆ ਸੁਤ ਜਿਸ ਤੇ ਜਨਮਤ ਭਏ।
ਤੇ ਭਾਈ ਸਾਹਿਬ ਕਹਿੰਦੇ ਉਹਨਾਂ ਤੋਂ ਫਿਰ 2 ਪੁੱਤਰ ਗੁਰੂ ਅਮਰਦਾਸ ਮਹਾਰਾਜ ਦੀ ਅੰਸ਼ ਬੰਸ਼ ਮਾਤਾ ਰਾਮ ਜੀ ਦੇ ਕੁੱਖ ਤੋਂ 2 ਪੁੱਤਰ ਪੈਦਾ ਹੋਏ।
ਮੋਹਨ ਨਾਮ ਮੋਹਰੀ ਥਏ।
ਵੱਡੇ ਦਾ ਨਾਮ ਬਾਬਾ ਮੋਹਰ ਵਿਸਾਸ ਜੀ ਮੋਹਨ ਜੀ ਹੈ, ਤੇ ਛੋਟੇ ਦਾ ਨਾਮ ਮੋਹਰੀ ਹੈ। 2 ਪੁੱਤਰ ਪੈਦਾ ਹੋਏ ਸਨ।
ਉਪਜੀ ਸੁਤਾ ਨਾਮ ਜਿਸ ਭਾਨੀ।
ਪੁੱਤਰੀ ਪੈਦਾ ਹੋਈ ਜਿਹਦਾ ਨਾਮ ਭਾਨੀ ਸੀ। ਇੱਥੇ ਸਾਧ ਸਿੰਘ ਜੀ ਤੇ ਥੋੜਾ ਜਿਹਾ ਇਤਿਹਾਸ ਵਿੱਚ ਇਹ ਗੱਲ ਰਹਿ ਗਈ ਹੈ, ਉਹ ਆਪਾਂ ਨੂੰ ਬਾਕੀ ਦੇ ਇਤਿਹਾਸਾਂ ਚ ਲਿਖੀ ਹੋਈ ਹੈ, ਤੇ ਡਾਕਟਰ ਭਾਈ ਵੀਰ ਸਿੰਘ ਨੇ ਵੀ ਇਹਦਾ ਨਿਰਣਾ ਕੀਤਾ ਹੈ। ਤੇ ਪੁੱਤਰੀਆਂ ਵੀ 2 ਸਨ, ਇੱਕ ਨਹੀਂ ਇਕੱਲੀ ਬੀਬੀ ਭਾਨੀ ਨੀ, ਤੇ ਦੂਸਰੀ ਛੋਟੀ ਦਾ ਨਾਮ ਬੀਬੀ ਦਾਨੀ ਵੀ ਹੈ। 2 ਪੁੱਤਰ ਤੇ 2 ਪੁੱਤਰੀਆਂ ਸਨ। ਭਾਈ ਸਾਹਿਬ ਨੇ 1 ਪੁੱਤਰੀ ਦਾ ਜ਼ਿਕਰ ਕੀਤਾ ਹੈ।
ਅਪਰ ਨਹਿ ਪਿਕੀਏ ਹੈ ਜਾਹੇ ਸਮਾਨੇ।
ਬੀਬੀ ਭਾਨੀ ਦੇ ਬਰਾਬਰ ਹੋਰ ਕੋਈ ਸੰਸਾਰ ਦੀ ਔਰਤ ਨਹੀਂ ਹੋ ਸਕਦੀ, ਕੋਈ ਸੰਸਾਰ ਦੇ ਰਾਜੇ ਮਹਾਰਾਜੇ ਦੀ ਧੀ ਨਹੀਂ ਹੋ ਸਕਦੀ। ਉਹਦਾ ਕਾਰਨ ਦੱਸ ਦੇਣ ਅੱਗੇ।
ਅਪਰਮਾਨ ਬਰਭਾਗ ਮਹਾਨਾ।
ਕਹਿੰਦੇ ਜਿਹਦੇ ਭਾਗਾਂ ਨੂੰ ਮਾਪਿਆ ਨਹੀਂ ਜਾ ਸਕਦਾ, ਆਹ ਪ੍ਰਮਾਣ ਹੈ, ਮਿਣਤੀ ਨਹੀਂ ਕੀਤੀ ਜਾ ਸਕਦੀ, ਗਿਣੇ ਨਹੀਂ ਜਾ ਸਕਦੇ।
ਜਿਸ ਕੋ ਪਿਤਾ ਗੁਰੂ ਜਗ ਮਾਨਾ।
ਕਹਿੰਦੇ ਕਾਰਨ ਕੀ ਹੈ? ਕਹਿੰਦੇ ਕਾਰਨ ਹੈ ਵੀ ਦੇਖੋ, ਇੱਕ ਤਾਂ ਜਿਸ ਪੁੱਤਰੀ ਦਾ ਬਾਪ ਗੁਰਤਾ ਗੱਦੀ ਦਾ ਮਾਲਕ ਹੈ, ਗੁਰੂ ਅਮਰਦਾਸ ਮਹਾਰਾਜ ਦੀ ਧੀ ਹੋਣਾ ਕੋਈ ਛੋਟੀ ਜਿਹੀ ਬਾਤ ਨਹੀਂ, ਬਹੁਤ ਵੱਡੇ ਭਾਗਾਂ ਵਾਲੀ ਹੈ, ਕਿਉਂਕਿ ਪਿਤਾ ਗੁਰਤਾ ਗੱਦੀ ਦਾ ਮਾਲਕ ਹੈ।
ਹੁਣ ਭਰਤਾ ਨੇ ਗੁਰਤਾ ਪਾਏ।
ਤੇ ਫਿਰ ਦੂਸਰੇ ਨੰਬਰ ਤੇ ਪਤੀ ਗੁਰਤਾ ਗੱਦੀ ਦਾ ਮਾਲਕ ਬਣਿਆ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਵਿਆਹੇ ਗਏ ਬੀਬਾ ਜੀ,
ਜਿਨ੍ਹਾਂ ਉਧਾਰੇ ਨਰਸਮਦਾਈ,
ਜਿਨ੍ਹਾਂ ਨੇ ਬਹੁਤ ਲੋਕਾਂ ਦਾ ਉਧਾਰ ਕੀਤਾ ਗੁਰੂ ਰਾਮਦਾਸ ਮਹਾਰਾਜ ਨੇ।
ਉਹਨੇ ਜਗਤ ਕੋ ਗੁਰ ਸਤ ਭਇਓ।
ਤੇ ਫਿਰ ਉਹਨਾਂ ਦੀ ਕੁੱਖ ਤੋਂ ਪੈਦਾ ਹੋਣ ਵਾਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਹੋਏ, ਜਿਹੜੇ ਉਹ ਪੁੱਤਰ ਵੀ ਗੁਰਤਾ ਗੱਦੀ ਦਾ ਮਾਲਕ ਹੋ ਗਿਆ।
ਸੁਜਾ ਚ ਪ੍ਰਕਾਸ਼ ਦਸੋ ਦਿਸ ਕਯੋ,
ਜਿਨ੍ਹਾਂ ਦਾ ਪ੍ਰਕਾਸ਼ ਦਸੋ ਦਿਸ਼ਾ ਦੇ ਵਿੱਚ ਹੋਇਆ ਹੈ।
ਯਾ ਤੇ ਬਹੁ ਵੱਡ ਭਾਗਾ ਭਾਨੀ,
ਇਸ ਕਰਕੇ ਹੇ ਬੀਬੀ ਭਾਨੀ, ਤੇਰੇ ਵਰਗੇ ਭਾਗਾਂ ਵਾਲੀ ਤਾਂ ਕੋਈ ਨਹੀਂ, ਜਿਹਦਾ ਪੁੱਤਰ ਗੁਰਤਾ ਗੱਦੀ ਦਾ ਮਾਲਕ, ਜਿਹਦਾ ਪੋਤਰਾ ਗੁਰਤਾ ਗੱਦੀ ਦਾ ਮਾਲਕ, ਜਿਹਦੇ ਪੋਤਰੇ ਦਾ ਪੋਤਰਾ ਵੀ ਗੁਰਤਾ ਗੱਦੀ ਦਾ ਮਾਲਕ। ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਹ ਬੀਬੀ ਭਾਨੀ ਦੀ ਫੁਲਵਾੜੀ ਹੈ ਸਾਰੀ। ਕਹਿੰਦੇ ਤੇਰੇ ਨਾਲੋਂ ਵੱਡੇ ਭਾਗਾਂ ਵਾਲੀ ਕੋਈ ਔਰਤ ਸੰਸਾਰ ਵਿੱਚ ਨਹੀਂ ਜਨਮੀ।
ਜਹ ਕਹਿ ਪ੍ਰਗਟ ਨਾਮ ਜਗ ਜਾਨੀ,
ਜਿੱਥੇ ਜਿੱਥੇ ਪ੍ਰਗਟ ਹੈ ਤੇਰਾ ਨਾਮ ਜਾਣਿਆ ਜਾਂਦਾ ਹੈ।
ਸ੍ਰੀ ਗੁਰੂ ਅਮਰ ਪੁੱਤਰ ਵੱਡ ਮੋਹਨ,
ਹਾਂਜੀ ਹੁਣ ਵੱਡੇ ਪੁੱਤਰ ਦੀ ਗੱਲ ਕਰਦੇ ਨੇ ਵੀ ਬਾਬਾ ਮੋਹਨ ਜੀ ਜਿਹੜੇ ਵੱਡੇ ਪੁੱਤਰ ਹਨ, ਕੈਸੇ ਸੀ ਉਹਨਾਂ ਦੇ ਗੁਣ।
ਦੇਵ ਬਧੂ ਜਿਸ ਕਰੇ ਨਾ ਮੋਹਨ,
ਕਿੱਡਾ ਵੱਡਾ ਗੁਣ ਹੈ। ਮੈਂ ਕਈ ਵਾਰ ਹੈਰਾਨ ਹੋਣਾ ਸਾਡੇ ਉਹਨਾਂ ਪ੍ਰਚਾਰਕਾਂ ਦੇ ਹੌਸਲਿਆਂ ਤੇ, ਜਿਹੜੇ ਗੁਰੂ ਪੁੱਤਰਾਂ ਦੀ ਨਿੰਦਿਆ ਕਰਨ ਵੇਲੇ ਸਾਰੀਆਂ ਹੀ ਹੱਦਾਂ ਟੱਪ ਜਾਂਦੇ ਨੇ। ਕਦੇ ਬਸ ਇਹੀ ਕਾਰਨ ਹੈ, ਅੱਜ ਸਟੇਜਾਂ ਅਨਪੜ੍ਹ ਲੋਕਾਂ ਦੇ ਹੱਥ ਆ ਗਈਆਂ। ਸਟੇਜ ਦਾ, ਸਭਾ ਵਿੱਚ ਬੋਲਣ ਦਾ ਇੱਕ ਅਧਿਕਾਰ ਹੈ, ਇੱਕ ਨੇਮ ਬਣਿਆ ਹੋਇਆ, ਜਿਹੜਾ ਅੱਜ ਦਾ ਨਹੀਂ ਜੁਗਾਂ ਪੁਰਾਣਾ ਨਿਯਮ ਬਣਿਆ ਕਿ ਜਦਪ ਰੂਪ ਕਰੂਪ ਹੈ। ਰੂਪ ਭਾਵੇਂ ਕੋਝਾ ਹੋਵੇ, ਰੰਗ ਕਾਲਾ ਹੋਵੇ, ਦੰਦ ਬਾਹਰ ਨੂੰ ਹੋਣ, ਦੇਖਣ ਨੂੰ ਸ਼ਕਲ ਚੰਗੀ ਨਾ ਲੱਗੇ, ਬਦਸੂਰਤ ਹੋਵੇ ਦੇਖਣ ਨੂੰ, ਜਦ ਪਰੂਪ ਕਰੂਪ ਹੈ, ਬਸਤਰਹੀਣ, ਬਸਤਰ ਵੀ ਫਟੇ ਹੋਣ, ਭਾਵੇਂ ਇੰਨੀ ਗਰੀਬੀ ਹੋਵੇ ਉਹਦੇ ਤੇ, ਤਨਸ਼ਾਰ ਮਿੱਟੀ ਘੱਟੇ ਦੇ ਨਾਲ ਤੇ ਉਹ ਲਿਬੜਿਆ ਹੋਇਆ, ਉਹਨੂੰ ਮਿੱਟੀ ਘੱਟਾ ਲੱਗਿਆ ਹੋਇਆ, ਧੂੜੀ ਵਿੱਚ ਲੰਦੜੀ ਸੋਹਾਂ, ਪਰ ਸਵਾਇਮਾਨ ਹੈ ਕਿਵੇਂ? ਤਦਪ ਵਿਦਿਆਮਾਨ ਕੋ ਸਭਾ ਮਹਿ ਅਧਿਕਾਰ। ਮਹਾਰਿਸ਼ੀ ਚਾਣਕਿਆ ਜੀ ਕਹਿੰਦੇ ਨੇ, ਕਹਿੰਦੇ ਵਿਦਵਾਨ ਨੂੰ ਸਟੇਜ ਤੇ ਬਹਿਣ ਦਾ ਅਧਿਕਾਰ ਹੈ ਜਿਹਦੇ ਕੋਲ ਵਿਦਿਆ ਦੇ ਚਾਰ ਅੱਖਰ। ਸੰਪਰਦਾਇ ਵਿਦਵਾਨ ਕਦੇ ਮਾਰ ਨਹੀਂ ਖਾਂਦਾ। ਕਾਰਨ ਕੀ ਹੈ? ਘੱਟੋ ਘੱਟ 5 ਸਾਲ ਤਾਂ ਚੜਾਈ ਹੋਈ ਵੀ ਹੁੰਦੀ ਹੈ, ਨਹੀਂ ਤਾਂ ਮਹਾਂਪੁਰਖਾਂ ਦੇ ਵੇਲੇ ਤਾਂ 10-10 ਸਾਲ ਲੱਗਦੇ ਸੀ। ਜਿਹਨੇ 10 ਸਾਲ ਵਿਦਿਆ ਪੜ੍ਹੀ ਉਹ ਕਿੱਥੇ ਮਾਰ ਖਾਊਗਾ? 2 ਸਾਲਾਂ ਚ ਗਿਆਨੀ ਬਣ ਕੇ ਤੁਹਾਡੀਆਂ ਸਟੇਜਾਂ ਤੇ ਆ ਜਾਂਦੇ ਨੇ। ਸਭ ਤੋਂ ਪਹਿਲਾਂ ਉਹਨਾਂ ਨੇ ਸੰਤ ਸ਼ਬਦ ਦੀ ਨਿੰਦਿਆ ਕਰਨੀ ਹੈ, ਫਿਰ ਚੋਲਿਆਂ ਦੀ ਕਰਨੀ ਹੈ, ਫਿਰ ਨੰਗੀਆਂ ਲੱਤਾਂ ਕਹਿਣੀਆਂ ਨੇ। ਉਹਨਾਂ ਦਾ ਜ਼ੋਰ ਅਸਲ ਦੇ ਵਿੱਚ, ਉਹ ਵੀ ਵਿਚਾਰੇ ਸੱਚੇ ਨੇ ਕਿਸਾਨ ਦੇ, ਬੀਬੀਆਂ ਦੇ ਤਾਂ ਜ਼ੋਰ ਚੱਲਦਾ ਨਹੀਂ, ਚਾਹੇ ਜਿਵੇਂ ਮਰਜ਼ੀ ਨੰਗਾ ਲੱਤਿਆਂ ਹੋਣੇ ਉਹਨਾਂ ਦੀਆਂ। ਉਹਨਾਂ ਨੇ ਦੇਖਿਆ ਵੀ ਗ੍ਰੰਥੀ ਸਿੰਘ ਨਹੀਂ ਬੋਲ ਸਕਦੇ, ਇਹਨਾਂ ਨੂੰ ਕਹੋ ਤੁਹਾਡੀਆਂ ਲੰਗੀਆਂ ਲੱਤਾਂ, ਬੀਬੀਆਂ ਨੂੰ ਕਹਿ ਕੇ ਦਿਖਾਉਣ, ਜਿਹਦੇ ਨਾਲ ਦੀ ਨਾਲ ਫਲ ਦੇ ਦੇਣ ਤੁਹਾਨੂੰ। ਹਿੰਮਤ ਨਹੀਂ ਹੈ ਸਾਧ ਸਿੰਘ ਜੀ। ਫਿਰ ਗੁਰੂ ਦੇ ਪੁੱਤਰਾਂ ਦੇ ਬਾਰੇ ਬੋਲਣਾ, ਤੇ ਦੇਖ ਲਓ ਹੁਣ ਭਾਈ ਸਾਹਿਬ ਜੀ ਇਤਿਹਾਸ ਦੇ ਵਿੱਚ ਕੀ ਆਇਆ ਵੈ ਤੇ ਪ੍ਰਚਾਰ ਕੀ ਹੋ ਰਿਹਾ। ਹੁਣ ਬਾਬਾ ਮੋਹਨ ਜੀ ਦੀ ਸੁਣੋ, ਜਿਸ ਬਾਬਾ ਮੋਹਨ ਜੀ ਦੇ ਗੁਣ। ਕਹਿੰਦੇ ਜੇ ਦੇਵਪੁਰੀ ਦੀ ਅਪਛਰਾ, ਇੰਦਰਪੁਰੇ ਇੰਦਰ ਰਾਜੇ ਦੀ ਅਖਾੜੇ ਦੀ ਪਰੀ ਵੀ ਇੱਥੇ ਆ ਜਾਂਦੀ, ਕਹਿੰਦੇ ਉਹ ਵੀ ਬਾਬਾ ਮੋਹਨ ਜੀ ਨੂੰ ਲਵਾਏ ਮਾਨ ਨਹੀਂ ਸੀ ਕਰ ਸਕਦੀ, ਐਡੇ ਜਤ ਸਤ ਵਿੱਚ ਪੱਕੇ ਸੀ। ਬਈ ਹੱਦ ਹੋ ਗਈ। ਕਹਿੰਦੇ ਆਪ ਨਿੰਦੇਹ ਚੁਰੂ ਪਰ ਪਾਨੀ, ਤੇ ਨਿੰਦਿਆ ਜੇ ਗੰਗਾ ਆਨੀ। ਨਿੰਦਿਆ ਉਹਨਾਂ ਦੀ ਕਰਨੀ ਹੈ। ਦੇਖੋ ਇਉਂ ਲੱਗਦਾ ਜਿਵੇਂ ਮੱਛਰ ਪਹਾੜ ਨਾਲ ਟੱਕਰਾਂ ਮਾਰ ਮਾਰ ਕੇ ਕਹਿੰਦਾ ਚੂਰ ਚੂਰ ਕਰ ਦਿਆਂਗਾ ਮੈਂ ਇਹਨੂੰ। ਮੱਛਰ ਕਹਿੰਦਾ ਕਿ ਮੈਂ ਭੰਨ ਦਿਆਂਗਾ ਪੱਥਰ ਨੂੰ, ਮੈਂ ਰਸਤਾ ਬਣਾ ਦੇਣਾ ਇੱਥੇ ਨੂੰ। ਆ ਕਈ ਮੱਛਰ ਟੱਕਰਾਂ ਮਾਰਦੇ ਫਿਰਦੇ ਆ, ਜਿਹੜੇ ਗੁਰੂ ਦੇ ਪੁੱਤਰਾਂ ਤੋਂ ਖਿਲਾਫ਼ ਬੋਲਣਾ, ਇਹ ਟੱਕਰਾਂ ਮਾਰਨੀਆਂ ਨੇ। ਤੇ ਬਾਬਾ ਮੋਹਨ ਜੀ ਐਸੇ ਸਤਪੁਰਸ਼ ਜਿਹਨਾਂ ਨੂੰ ਦੇਵਤਿਆਂ ਦੀਆਂ ਬਹੁਟੀਆਂ ਆ ਕੇ ਲਵਾਏ ਮਾਨਣਾ ਕਰ ਸਕਣ, ਐਸੇ ਜਤ ਸਤ ਵਿੱਚ ਕਾਇਮ ਸਨ।
ਸਿਰ ਤੇ ਨਗਨ ਰਹਿ ਉਨਮਤ,
ਮਸਤ ਸੁਭਾਅ ਸੀ, ਸਿਰ ਦੇ ਉੱਤੇ ਬਸਤਰ ਨਹੀਂ।
ਹਿਰਦੇ ਗਿਆਨ ਦਿੜ ਚੇਤਨ ਸਤ,
ਹਿਰਦੇ ਵਿੱਚ ਗਿਆਨ ਸੀ, ਚੇਤਨ ਸੱਤਾ ਜਿਹੜੀ ਬ੍ਰਹਮ ਦੀ ਅੰਸ਼ ਹੈ, ਆਤਮਕ ਦਰਸੀ ਸਨ, ਇਹ ਭਾਈ ਸਾਹਿਬ ਕਹਿ ਰਹੇ ਨੇ।
ਕਬ ਜੁਗ ਹਾਥਨ ਕਰਹਿ ਅਹਾਰੇ,
ਤੇ ਕਦੇ ਕਦੇ ਕੈਸੀ ਮੌਜ ਹੈ ਫਕੀਰ ਦੀ, ਇਹ ਨਹੀਂ ਸੀ ਸ਼ਰਮ ਕਰਦੇ ਵੀ ਦੇਖਣ ਵਾਲੇ ਕੀ ਕਹਿਣਗੇ। ਕਦੇ ਕਦੇ ਦੋਨਾਂ ਹੱਥਾਂ ਨਾਲੇ ਰੋਟੀ ਖਾਣ ਲੱਗ ਜਾਂਦੇ ਸੀ, ਤੇ ਦੇਖਣ ਵਾਲੇ ਕਹਿੰਦੇ ਸੀ ਜਿਵੇਂ ਕੋਈ ਪਾਗਲ ਬੰਦਾ ਰੋਟੀ ਖਾਂਦਾ ਹੁੰਦਾ, ਗੁਰੂ ਦਾ ਪੁੱਤਰ ਰੋਟੀ ਕਿਵੇਂ? ਪਰ ਜਿਹਨਾਂ ਨੂੰ ਪਤਾ ਸੀ ਉਹ ਕਹਿੰਦੇ ਬ੍ਰਹਮ ਗਿਆਨੀ ਹੈ। ਆਤਮਕ ਗਿਆਨੀ ਹੈ, ਬਿਰਤੀ ਅਰੂੜ ਰਹਿੰਦੀ ਹੈ,
ਰਹਿ ਇਕਾਂਤ ਏਕ ਚਵਾਰੇ,
ਉਹਨਾਂ ਦਾ ਚਵਾਰਾ ਮੌਜੂਦ ਹੈ ਹੁਣ ਤੱਕ, ਚਵਾਰੇ ਵਿਚ ਰਹਿ ਕੇ ਸਮਾਧੀ ਲਾ ਕੇ ਰੱਖਦੇ ਹਰ ਵੇਲੇ,
ਨਮਰ ਪਿਓ ਨ ਕਿਸੇ ਅਗਾਰੀ,
ਨਿਮਰਤਾ ਭਾਵ ਨਮਰ ਹੋਣਾ, ਨੀਵਾਂ ਨਹੀਂ ਹੁੰਦਾ ਕਿਸੇ ਦੇ ਅੱਗੇ,
ਅਮਰਮ ਔਰ ਮਹਿੰਦੜ ਪਾਰੀ,
ਇਹਦਾ ਇੱਕ ਕਾਰਨ ਸੀ ਵੀ ਕਿਉਂ ਨਹੀਂ ਸੀ ਨੀਵਾਂ ਹੁੰਦਾ, ਇਹ ਨੁਕਤੇ ਦੀ ਬਾਤ ਹੈ, ਅਗਲੀ ਤੁਕ ਵਿਚ ਆਈ ਹੈ। ਉਹ ਕਹਿੰਦੇ ਇਸ ਕਰਕੇ ਨਹੀਂ ਸੀ ਨਿਮਰਤ ਹੁੰਦਾ ਵੀ ਸਾਰੀ ਜਗ੍ਹਾ ਹੀ ਬ੍ਰਹਮ ਨੂੰ ਦੇਖ ਰਿਹਾ ਸੀ, ਜਦੋਂ ਬ੍ਰਹਮ ਹੀ ਸਾਹਮਣੇ ਹੈ, ਬ੍ਰਹਮ ਹੀ ਦੇਖ ਰਿਹਾ, ਕਹਿੰਦੇ ਨੀਵੇਂ ਕਿਹਦੇ ਅੱਗੇ, ਬ੍ਰਹਮ ਤੋਂ ਬਿਨਾਂ ਦੂਸਰੀ ਚੀਜ਼ ਕੋਈ ਨਾ ਰਹੀ। ਤੋ ਇਸ ਕਰਕੇ ਸਾਸ ਜੀ ਇਹ ਉਹਨਾਂ ਦੀ ਅਵਸਥਾ ਸੀ।
ਅਨਜ ਮੋਹਰੀ ਸਮਤ ਮਹਾਨੇ,
ਉਹਨਾਂ ਦਾ ਅਨਜ ਨਾਮ ਹੈ ਛੋਟੇ ਦਾ, ਛੋਟਾ ਭਰਾ, ਉਹਨਾਂ ਦਾ ਨਾਮ ਮੋਹਰੀ ਜੀ ਸੀ, ਬਾਬਾ ਮੋਹਨ ਜੀ ਤੋਂ ਛੋਟੇ ਸਨ।
ਪਿਤਾ ਵਾਕ ਸਾਦਰ ਜਨ ਮੰਨੇ,
ਜਿਨ੍ਹਾਂ ਨੇ ਪਿਤਾ ਦੇ ਬਚਨ ਸਤ ਕਰਕੇ ਮੰਨੇ ਸੀ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀਓ, ਉਹ ਇਸ਼ਾਰਾ ਕਰਦੇ ਹਨ ਭਾਈ ਸਾਹਿਬ।
ਦੋਹਰਾ ਜਗ ਸਾਗਰ ਕੋ ਤਾਰਵੇ ਸਗਰੀ ਸੰਗਤ ਪਾਰ,
ਸਾਰੇ ਸੰਸਾਰ ਨੂੰ ਤਾਰਨ ਦੇ ਲਈ, ਆਪਣੀ ਸੰਗਤ ਨੂੰ ਤਾਰਨ ਵਾਸਤੇ ਸੰਸਾਰ ਸਮੁੰਦਰ ਤੋਂ,
ਹੋਇਓ ਮੋਹਰੀ ਮੋਹਰੀ ਠਾਨ ਮਹਾ ਉਪਕਾਰ।
ਇੱਕ ਮੋਹਰੀ ਦੀ ਮਾਤਰਾ ਦੇ ਵਿੱਚ ਅੰਤਰ ਹੈ, ਕਿ ਪਹਿਲਾ ਮੋਹਰੀ ਦੱਸੋ ਕਿਹੜਾ। ਹਾਂਜੀ, ਜਿਹੜਾ ਪਹਿਲਾ ਮੋਹਰੀ ਹੈ ਨਾ, ਉਹ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ, ਇਹ ਸਿਹਾਰੀ ਦੇ ਨਾਲ ਹੀ ਇੱਥੇ ਅਰਥ ਬਦਲ ਕੇ ਉਹਦੀ ਪਹਿਚਾਣ ਰੱਖੀ ਹੈ ਭਾਈ ਸਾਹਿਬ ਨੇ। ਤੇ ਜਿਹਨਾਂ ਦੀਆਂ ਸੰਥਿਆ ਹੋਈਆਂ ਹੋਈਆਂ ਨੇ ਉਹਨਾਂ ਨੂੰ ਸਿਖਾਇਆ ਜਾਂਦਾ ਵੀ ਕਥਾ ਇਸ ਢੰਗ ਨਾਲ ਕਰਨੀ ਹੈ, ਆ ਜਿਹੜਾ ਦੂਸਰਾ ਲੈਣਾ ਉਹਨੂੰ ਦਦਮੀ ਜਾਣਾ, ਇਸ ਤਰ੍ਹਾਂ ਵੀ ਮੋਹਰੀ ਮੋਹਰੀ ਲਿਖਿਆ ਦੋ ਥਾਂ ਤੇ, ਪਰ ਮਾਤਰਾ ਦਾ ਫਰਕ ਹੈ। ਐਸ ਮੋਹਰੀ ਦਾ ਜਿਹੜਾ ਮੂਹਰੇ ਸਾਸ ਜੀ ਲਿਖਿਆ ਹੈ, ਇਹਦਾ ਨਾਮ ਹੈ ਮੋਹਰੀ ਆਗੂ, ਇੱਕ ਦਾ ਅਰਥ ਬਣਿਆ ਆਗੂ, ਪਹਿਲੇ ਮੋਹਰੀ ਦਾ। ਦੂਸਰਾ ਮੋਹਰੀ ਉਹ ਇਹ ਗੁਰੂ ਸਾਹਿਬ ਦੇ ਪੁੱਤਰ ਦਾ ਨਾਮ ਹੈ, ਉਹ ਸੰਗਤ ਦੇ ਵਿੱਚ ਆਗੂ ਬਣ ਗਿਆ, ਸੰਗਤ ਨੂੰ ਤਾਰਨ ਦੇ ਲਈ ਆਗੂ ਬਣ ਗਿਆ ਹੈ।
ਚਪਈ ਦਵੈ ਬਿੰਸਤ ਸਮਤ ਹੈ ਇੱਕ ਰਸ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਸਾਹਿਬ ਦੋਏ ਬਿੰਸਤ ਸਮਤ ਹੋਇਆ ਇੱਕ ਰਸ। ਮਹਾਰਾਜ ਸਾਹਿਬ ਨੇ ਸਾਧ ਸਿੰਘ ਜੀ ਜਿਹੜੀ ਉਮਰ ਹੈ ਨਾ, ਉਹ ਆਪ ਜੀ ਦੀ ਸਾਧ ਸਿੰਘ ਜੀ ਕਿੱਥੇ, ਹਾਂ ਚਲੋ ਅੱਗੇ ਕੋਈ ਇੱਕ ਵਾਰੀ ਪੜ੍ਹ ਦੋ, ਦੁਬਾਰੇ ਪੜ੍ਹ ਦੇ।
ਦੋਇ ਬਿੰਸਤ ਸਮਤ ਹੈ ਇੱਕ ਰਸ,
ਤੇ 22 ਸਾਲ ਸਾਧ ਸਿੰਘ ਜੀ ਮੰਨਦੇ ਇੱਕ ਰਸ ਜਿਹੜੀ ਬਿਰਤੀ ਹੈ,
ਪੰਚ ਮਾਸ ਅਰ ਦਿਵਸ ਇਕਾਦਸ,
ਇਹ ਗੁਰਤਾ ਗੱਦੀ ਦਾ ਪ੍ਰਮਾਣ ਦੇ ਰਹੇ। ਤੇ ਆਪ ਜੀ ਨੇ ਸਾਧ ਸਿੰਘ ਜੀ 20 ਦੇ ਉੱਤੇ 2 ਸਾਲ ਲਈ 22 ਬਣ ਗਏ, 22 ਸਾਲ 5 ਮਹੀਨੇ ਤੇ 11 ਦਿਨ, ਇਹ ਗੁਰਤਾ ਗੱਦੀ ਕੀਤੀ ਮਹਾਰਾਜ ਸਾਹਿਬ ਨੇ।
ਗੁਰਤਾ ਗੱਦੀ ਕੀਨ ਅਬਾਦੀ,
ਇਉਂ ਮਹਾਰਾਜ ਸਾਹਿਬ ਨੇ ਪ੍ਰਗਟੀ ਗੁਰਤਾ ਗੱਦੀ ਕੀਤੀ ਹੈ।
ਗਨ ਉਰ ਗਈ ਗਿਆਨ ਕੀ ਸਾਦੀ,
ਹਿਰਦੇ ਦੇ ਵਿੱਚ ਸਾਸ ਨੇ ਗਿਆਨ ਦੀ ਸ਼ਾਦੀ ਖੁਸ਼ੀ ਦਿੱਤੀ ਸਿੱਖਾਂ ਨੂੰ।
16-7-31 ਫੇਰ,
ਤੇ ਜਿਸ ਵੇਲੇ ਸੰਮਤ ਸਾਸ ਜੀ 1631 ਸੰਮਤ, 31 ਹਾਂ 1631 ਇਹ ਸੰਮਤ ਸਾਧ ਸਿੰਘ ਜੀ ਜਿਸ ਵੇਲੇ ਆ ਗਿਆ ਮਹਾਰਾਜ ਸਾਹਿਬ ਜੀ ਦਾ,
ਭਾਦੋ ਸੁਧ ਪੂਰਨਮਾ ਹੇਰ,
ਪੂਰਨਮਾਸੀ ਦਾ ਦਿਹਾੜਾ ਆ ਗਿਆ, ਭਾਦਰੋਂ ਸੁਦੀ ਪੂਰਨਮਾਸੀ, ਇਸ ਦਿਹਾੜੇ ਨੂੰ
ਤਨ ਕੋ ਤਜ ਬੈ ਕੁੰਠ ਸਧਾਰੇ,
ਉਸ ਦਿਨ ਮਹਾਰਾਜ ਜੀ ਨੇ ਆਪਣਾ ਸਰੀਰ ਤਿਆਗ ਗਿਆ। ਅੱਜ ਵੀ ਗੋਇੰਦਵਾਲ ਸਾਹਿਬ ਦੇ ਬਹੁਤ ਵੱਡਾ ਜੋੜ ਮੇਲਾ ਹੁੰਦਾ ਇਸ ਪੂਰਨਮਾਸੀ ਦਾ।
ਹਮਸੇ ਜਿਨ ਬਹੁ ਪਤਤ ਉਧਾਰੇ,
ਜਿਨ੍ਹਾਂ ਨੇ ਹਮਸੇ, ਧੰਨ ਹੈ ਭਾਈ ਸੰਤੋਖ ਸਿੰਘ ਤੇਰੀ ਨਿਮਰਤਾ, ਕਹਿੰਦੇ ਮੇਰੇ ਵਰਗੇ ਪਾਪੀ ਪਤਾ ਨਹੀਂ ਕਿੰਨੇ ਕਤਾਰੇ ਨੇ, ਭਾਈ ਸੰਤੋਖ ਸਿੰਘ ਕਹਿੰਦੇ ਹਮਸੇ ਤੇ ਬਹੁਤ ਸਾਰੇ ਪਤਤ ਪਾਪੀ ਜਿਹੜੇ ਨੇ, ਹਮਸੇ ਜਿਨ ਬਹੁ ਪਤਤ ਉਧਾਰੇ, ਪਤਤ ਉਧਾਰਨ ਸਤਿਗੁਰ ਮੇਰਾ ਮੋਹਿ ਤਿਸਕਾ ਪਰਵਾਸਾ, ਮੈਨੂੰ ਉਹਦਾ ਭਰੋਸਾ ਹੈ।
100 ਖਸ਼ਟ ਬਰਖ ਬਹਿ ਲਹੀ,
ਬਹੁਤ ਸਾਰੇ ਜਿਹੜੇ ਹੁਣ ਅੱਜ ਕੱਲ ਦੇ ਪ੍ਰਚਾਰਕ ਨੂੰ 103 ਕਹੀ ਜਾਂਦੇ ਨੇ, ਕੋਈ 93 ਕੁ ਸਾਲ ਕਹੀ ਜਾਂਦਾ, ਪਰ 106 ਸਾਲ ਦੀ ਉਮਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਹੋਈ।
ਸਮਤ ਖਸ਼ਟ ਔਰ ਥੀ ਰਹੀ,
ਅਸਲ ਦੇ ਵਿੱਚ ਭਾਈ ਸਾਹਿਬ ਕਹਿੰਦੇ 112 ਸਾਲ ਦੀ ਉਮਰ ਸੀ ਸਾਸ ਜੀ, 112 ਸਾਲ ਦੇ ਹੋ ਕੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਅੰਬੇ ਮਾਜਰੇ ਵਾਲੇ ਗਏ ਹੈ, ਅਜੇ ਕੁਛ ਸਾਲ ਰਹਿੰਦੇ ਸੀ, ਤੇ ਉਹ ਸੁਤੇ ਗੱਲਾਂ ਕਰਨ ਲੱਗੇ, ਮੈਂ ਮਹਾਰਾਜ ਜੀ ਕਿੰਨੀ ਕੁ ਦੇਰ ਤੱਕ ਕਿਰਪਾ ਕਰਦੇ ਰਹੋਗੇ ਹੋਰ। ਉਹ ਹੱਸਦੇ ਹੱਸਦੇ ਕਹਿੰਦੇ 12 ਸਾਲ ਪੂਰੇ ਕਰ ਦੇਣੇ ਨੇ ਹੋਰ ਉੱਪਰ, ਹੌਲੀ ਹੌਲੀ ਬੋਲਦੇ 112 ਸਾਲ ਦੇ ਹੋ ਕੇ ਫਿਰ ਸੰਸਾਰ ਤੋਂ ਗਏ।
ਤੇ ਇਉਂ ਗੁਰੂ ਅਮਰਦਾਸ ਮਹਾਰਾਜ ਦੀ ਉਮਰ ਤਾਂ ਸੀ 112 ਸਾਲ ਦੀ, ਪਰ ਰਹੇ 106 ਸਾਲ। ਇਹਦੇ ਚ ਇੱਕ ਹੁੰਡੀ ਆ ਜਿਹੜੀ ਦੱਸ ਦੇਣ ਅੱਗੇ,
ਗੁਰਤਾ ਸਹਿਤ ਦੇਈ ਹਰ ਖਾਏ,
ਗੁਰਤਾ ਦੇ ਸਮੇਤ ਆਪਣੇ ਦਾਮਾਦ ਨੂੰ ਉਹ ਗੁਰਤਾ ਦੇ ਨਾਲ ਹੀ ਉਮਰ ਬਖਸ਼ ਦਿੱਤੀ ਸੀ ਮਹਾਰਾਜ ਨੇ। 6 ਸਾਲ 11 ਮਹੀਨੇ 1 ਦਿਨ ਇੰਨੀ ਉਮਰ। ਤੇ ਮਹਾਰਾਜ ਸਾਹਿਬ ਜੀ ਇੱਕ ਦਿਨ ਆਪਣੀ ਲਾਡਲੀ ਪੁੱਤਰੀ ਨੂੰ ਕਹਿੰਦੇ ਨੇ, ਭਾਨੀਏ। ਹਾਂ ਪਿਤਾ ਜੀ। ਕਹਿੰਦੇ ਪੁੱਤ ਮੈਂ ਇੱਕ ਗੱਲ ਦੱਸਾਂ, ਵਰਤਣ ਵਾਲਾ ਵਰਤਾਰਾ ਸਹਿਲੇਂਗੀ? ਕਹਿੰਦੀ ਪਿਤਾ ਜੀ ਤੁਹਾਡੇ ਹੁਕਮ ਦੇ ਵਿੱਚ ਪੁੱਤਰੀਆਂ ਤੁਹਾਡੀ ਕਿਉਂ ਨਹੀਂ ਸਹਾਂਗੀ? ਕਹਿੰਦੇ ਪੁੱਤਰ ਤੇਰੇ ਪਤੀ ਦੀ ਉਮਰ ਸਮਾਪਤ ਹੋ ਗਈ, ਕਹਿੰਦੇ ਨੇ ਸੰਸਾਰ ਤੋਂ ਚਲੇ ਜਾਣਾ, ਤੂੰ ਕੀ ਕਰੇਂਗੀ? ਦੋਵੇਂ ਹੱਥ ਜੋੜ ਕੇ ਕਹਿਣ ਲੱਗੀ, ਹੇ ਪਿਤਾ ਜੀ, ਭਾਵੇਂ ਹੈ ਤਾਂ ਔਖੀ ਗੱਲ, ਪਰ ਮੈਂ ਤੁਹਾਡੀ ਪੁੱਤਰੀਆਂ ਲਾਜ ਨਹੀਂ ਲੱਗਣ ਦਿਆਂਗੀ। ਮੈਂ ਲੋਕਾਂ ਦੀਆਂ ਕੁੜੀਆਂ ਵਾਂਗੂ ਰੋ ਕਰਲਾ ਕੇ ਨਹੀਂ, ਮੈਂ ਭਾਣਾ ਮੰਨ ਕੇ ਦਿਖਾਊਂਗੀ। ਬੀਬੀ ਭਾਨੀ ਕਹਿੰਦੀ, ਕਹਿੰਦੇ ਪੁੱਤ ਤੈਂ ਤਾਂ ਮੇਰਾ ਦਿਲ ਜਿੱਤ ਲਿਆ, ਲੈ ਫਿਰ ਹੁਣ ਮੇਰੀ ਉਮਰ ਜਿਹੜੀ ਰਹਿੰਦੀ ਹੈ, ਮੈਂ ਤੇਰੀ ਸੇਵਾ ਦੇ ਬਦਲੇ ਮੈਂ ਹੁਣ ਆਪਣੇ ਦਮਾਦ ਨੂੰ ਗੁਰਤਾ ਗੱਦੀ ਦੇ ਨਾਲ ਨਾਲ ਆਪਣੀ ਉਮਰ ਵੀ ਦੇਣਾ। ਫਿਰ 6 ਸਾਲ 11 ਮਹੀਨੇ 1 ਦਿਨ ਉਮਰ ਦਾ ਵੀ ਨਾਲ ਹੀ ਮੱਥਾ ਟੇਕਦਾ ਆਪ ਜੋਤੀ ਜੋਤ ਸਮਾ ਕੇ ਕਹਿੰਦੇ, ਹੁਣ ਮੇਰੀ ਉਮਰ ਤੈਨੂੰ ਲਾ ਦਿੱਤੀ, ਹੁਣ ਤੂੰ ਇੰਨਾ ਚਿਰ ਰਹੇਗਾ। ਗੁਰੂ ਰਾਮਦਾਸ ਜੀ ਉਨਾ ਚਿਰ ਰਹੇ, ਉਹਨੇ ਗੁਰਤਾ ਗੱਦੀ ਕੀਤੀ। ਉਹਦੀ ਗੱਲ ਕਰਦੇ ਹਨ,
ਸ੍ਰੀ ਗੁਰੂ ਰਾਮਦਾਸ ਬੈਠਾਏ,
ਫਿਰ ਆਪਣੀ ਜਗ੍ਹਾ ਸਾਧ ਸਿੰਘ ਗੁਰੂ ਰਾਮਦਾਸ ਜੀ ਨੂੰ ਬਿਠਾ ਦਿੱਤਾ। ਅੱਗੇ ਗੁਰੂ ਰਾਮਦਾਸ ਜੀ ਦੀ ਕਥਾ ਚੱਲੇਗੀ, ਇਹ ਗੁਰ ਪ੍ਰਣਾਲੀਆਂ ਦੀ ਕਥਾ ਹੈ, ਬੜੀ ਪਿਆਰੀ ਕਥਾ ਹੈ। ਇਸ ਕਰਕੇ ਸਾਧ ਸਿੰਘ ਜੀ ਸਾਰੇ ਗੁਰਸਿੱਖ ਪਰਿਵਾਰਾਂ ਨੂੰ ਧਿਆਨ ਨਾਲ ਸੁਣ ਕੇ ਇੱਕ ਵਾਰੀ ਨਾ ਕੰਠ ਰਹੇ ਦੁਬਾਰੇ ਕਰੋ, ਤਾਂ ਕਿ ਸਾ ਗੁਰਪੁਰਬ ਮਨਾਉਣ ਲੱਗੇ ਕੋਈ ਦਿੱਕਤ ਨਾ ਆਵੇ ਆਪਾਂ ਨੂੰ। ਸੋ ਗੁਰੂ ਕਿਰਪਾ ਕਰੇ, ਆਓ ਹੁਣ ਢਾਡੀ ਸਿੰਘ ਸਾਹਿਬਾਂ ਨਾਲ ਨਿਹਾਲ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਤੇ ਗੁਰੂ ਸਾਹਿਬ ਜੀ ਦੇ ਗੁਰੂ ਅੰਗਦ ਦੇਵ ਮਹਾਰਾਜ ਦੇ ਅੱਜ ਦੇ ਦਿਨ ਪ੍ਰਗਟ ਹੋਣ ਦੀ ਫੇਰ ਆਪ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਆਓ ਹੁਣ ਇੱਥੇ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ।
ਗੁਰਤਾ ਸਹਿਤ ਦੇਈ ਹਰ ਖਾਏ, ਸ੍ਰੀ ਗੁਰੂ ਰਾਮਦਾਸ ਬੈਠਾਏ।
ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਕੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਆਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।